ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੈ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਕੂੜ ਕਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ ਕੂੜ ਕਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਇਸ ਸਵੇਰ ਦਾ ਅੰਮ੍ਰਿਤ ਵੇਲੇ ਦਾ ਲਾਭ ਪ੍ਰਾਪਤ ਕਰ ਰਹੇ ਹੋ। ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚੋਂ ਇਹ ਸਲੋਕ ਜੋ ਆਪਾਂ ਕੱਲ ਵੀ ਵਿਚਾਰਿਆ ਸੀ, ਬਾਕੀ ਦੀ ਰਹਿੰਦੀ ਵਿਚਾਰ ਅੱਜ ਸਮਝਣ ਦਾ ਯਤਨ ਕਰਾਂਗੇ। ਸਤਿਗੁਰੂ ਸਿੱਖ ਦੇ ਜੀਵਨ ਨੂੰ ਉੱਚਾ ਕਰਕੇ ਸਹਿਜੇ ਸਹਿਜੇ ਉਹਨੂੰ ਮਹਾਨ ਆਪਣੇ ਵਰਗਾ ਬਣਾਉਂਦਾ ਹੈ, ਉਹਦੀ ਅੰਦਰਲੀ ਉਮਰ ਨੂੰ ਵੱਡਾ ਕਰਦਾ ਹੈ, ਉਹਦੇ ਬਚਪਨ ਨੂੰ ਚੰਚਲਤਾ ਨੂੰ ਛੋਟੀ ਮਤ ਨੂੰ ਸਹਿਜੇ ਸਹਿਜੇ ਕੱਟਦਾ ਜਾਂਦਾ ਹੈ। ਜਿਸ ਦਿਨ ਕੋਈ ਗੁਰਸਿੱਖ ਗੁਰੂ ਵੱਲੋਂ ਦਿੱਤੀ ਮਤ ਗੁਰਮਤ ਨੂੰ ਅੰਦਰ ਧਾਰਨ ਕਰ ਲੈਂਦਾ ਹੈ ਤਾਂ ਉਹਦੇ ਵਿੱਚੋਂ ਫਿਰ ਚੰਚਲਤਾ, ਬਚਪਨ, ਅਣਜਾਣਤਾ, ਅਗਿਆਨ ਇਹ ਸਾਰਾ ਕੁਝ ਅੰਦਰੋਂ ਨਿਕਲ ਜਾਂਦਾ ਹੈ। ਫਿਰ ਉਸ ਨੂੰ ਆਪਾਂ ਕਹਿੰਦੇ ਹਾਂ ਕਿ ਇਹ ਯੋਗ ਹੋ ਗਿਆ, ਪ੍ਰਵਾਨ ਹੋ ਗਿਆ, ਯਾਨੀ ਕਿ ਜਿਹੜੀ ਦਾਤ ਗੁਰੂ ਕੋਲ ਹੈ ਉਹ ਹੁਣ ਲੈਣ ਦੇ ਇਹ ਯੋਗ ਹੈ, ਇਹ ਉਹਨੂੰ ਅੰਦਰ ਸੰਭਾਲ ਕੇ ਰੱਖੇਗਾ। ਜਿੰਨਾ ਚਿਰ ਕੋਈ ਮਨੁੱਖ ਧਾਰਮਿਕ ਤੌਰ ਤੇ ਸੰਪੰਨ ਨਹੀਂ ਹੁੰਦਾ, ਅੰਦਰੋਂ ਅੰਦਰਲੀ ਉਮਰ ਨਹੀਂ ਵੱਧਦੀ ਕਿਸੇ ਦੀ, ਅੰਦਰ ਦਾ ਭਾਂਡਾ ਨਹੀਂ ਬਣਦਾ, ਥਾਂ ਨਹੀਂ ਬਣਦੀ, ਉਹਨਾਂ ਚਿਰ ਗੁਰੂ ਉਹਨੂੰ ਆਪਣੀ ਬਖਸ਼ਿਸ਼ ਨਾਮ ਦੀ ਦਾਤ ਉਹਨੂੰ ਨਹੀਂ ਦਿੰਦਾ, ਕਿਉਂਕਿ ਉਹਨੂੰ ਪਤਾ ਵੀ ਇਹ ਅਣਜਾਣਾ ਹੈ ਤੇ ਨਾਲ ਅਣਜਾਣੇ ਦੋਸਤੀ ਕਦੇ ਨਾ ਆਵੇ ਰਾਸ, ਜੇ ਦਿਆਂਗਾ ਤੇ ਰਾਸ ਨਹੀਂ ਆਏਗੀ, ਦੇਣ ਵੱਲੋਂ ਕਮੀ ਨਹੀਂ, ਕਮੀ ਰਾਸ ਆਉਣ ਦੀ ਹੈ। ਸਤਿਗੁਰੂ ਨੂੰ ਪਤਾ ਹੈ ਕਿ ਇਸ ਦਾ ਜਿਹੜਾ ਮਨ ਹੈ ਅਜੇ ਅਣਜਾਣਾ ਹੈ, ਕਮਜ਼ੋਰ ਹੈ, ਤੇ ਜੋ ਕੁਝ ਮੈਂ ਇਹਨੂੰ ਦੇਣਾ ਚਾਹੁੰਦਾ ਉਹਨੂੰ ਰੱਖਣ ਦੀ ਸਮਰੱਥਾ ਇਹਦੇ ਕੋਲ ਨਹੀਂ। ਇਸ ਕਰਕੇ ਪਹਿਲਾਂ ਪਹਿਲਾਂ ਧਰਮ ਦੇ ਜਗਤ ਵਿੱਚ ਜਦੋਂ ਵੀ ਕੋਈ ਵਿਅਕਤੀ ਤੁਰੇਗਾ ਤਾਂ ਇਹ ਆਸ ਕਰਕੇ ਨਾ ਤੁਰੇ ਵੀ ਉਹਨੂੰ ਕੁਝ ਮਿਲੇਗਾ। ਧਰਮ ਦਾ ਜਿਹੜਾ ਪਹਿਲਾ ਹਿੱਸਾ ਹੈ ਉੱਥੇ ਮਤ ਇਹ ਜਾਣਨਾ ਵੀ ਆਉਂਦਿਆਂ ਸਾਰ ਤੁਹਾਨੂੰ ਅੱਜ ਕੁਝ ਮਿਲੇਗਾ। ਜਿਹੜੇ ਲੋਕ ਇਹ ਤੁਹਾਨੂੰ ਕਹਿੰਦੇ ਨੇ ਉਹ ਤੁਹਾਨੂੰ ਨਾਸਤਿਕ ਬਣਾਉਣਗੇ, ਜਿਹੜੇ ਕਹਿਣਗੇ ਇੱਕ ਦਿਨ ਹੀ ਆ ਜਾਓ ਅੱਜ ਹੀ ਸਭ ਕੁਝ ਮਿਲੇਗਾ, ਕਿਉਂਕਿ ਇਹ ਸੱਚਾਈ ਹੈ। ਅੱਜ ਆਏ ਉਹ ਅੱਜ ਮਿਲੇਗਾ ਨਹੀਂ, ਸਾਲ ਵੀ ਨਹੀਂ ਮਿਲ ਸਕਦਾ, ਦੋ ਸਾਲ ਵੀ ਨਹੀਂ ਹੋ ਸਕਦਾ। ਤਾਂ ਜਿਹੜੇ ਉਹ ਇਹ ਦਾਅਵਾ ਕਰਦੇ ਨੇ ਵੀ ਆਓ ਪੰਜ ਸੱਤ ਮਿੰਟਾਂ ਵਿੱਚ ਪਰਮਾਤਮਾ ਦੇ ਦਰਸ਼ਨ ਕਰਾ ਦੇਵਾਂਗੇ, ਤਾਂ ਇਸ ਤਰ੍ਹਾਂ ਵਾਪਰਦਾ ਨਹੀਂ, ਫਿਰ ਉਹ ਪੱਕਾ ਨਾਸਤਿਕ ਹੋ ਜਾਂਦਾ ਮਨੁੱਖ। ਉਹ ਕਹਿੰਦਾ ਸਾਰਾ ਕੁਝ ਝੂਠ ਹੈ। ਸਤਿਗੁਰੂ ਨੇ ਕਿਹਾ ਕਿ ਜਦੋਂ ਤੂੰ ਆਏਗਾ ਤੇ ਪਹਿਲਾਂ ਮਿਲੇਗਾ ਕੁਝ ਨਹੀਂ। ਹਾਂ, ਪਦਾਰਥ ਮਿਲ ਸਕਦੇ ਨੇ ਸੰਸਾਰ ਦੇ, ਇਹ ਸ਼ੱਕ ਨਹੀਂ, ਉਹ ਵੱਖਰੀ ਗੱਲ ਹੈ। ਇਹ ਤਾਂ ਬੜੀ ਜਲਦੀ ਮਿਲ ਜਾਂਦਾ, ਕੋਈ ਔਖੀ ਗੱਲ ਨਹੀਂ ਹੈ। ਕੰਮ ਚੱਲਣਾ, ਕਾਰੋਬਾਰ ਮਿਲਣਾ, ਸੰਸਾਰਕ ਚੀਜ਼ਾਂ ਤੇ ਗੁਰੂ ਕੋਲ ਇਸ ਤਰ੍ਹਾਂ ਨੇ ਜਿਵੇਂ ਰੇਗਿਸਤਾਨ ਵਿੱਚ ਰੇਤ ਦੇ ਟਿੱਬੇ ਪਏ ਹੁੰਦੇ ਨੇ, ਬਹੁਤ ਵੱਡੇ ਵੱਡੇ, ਜਿੰਨਾ ਮਰਜ਼ੀ ਭਰ ਕੇ ਲੈ ਜਾਓ, ਪਰ ਉਹ ਰੇਤ ਤੁਹਾਡਾ ਸਵਾਰੇਗੀ ਕੀ? ਰੇਤ ਦੀ ਕੰਧ ਕਿੰਨਾ ਕੁ ਚਿਰ ਖੜੀ ਰਹੇਗੀ? ਉਹ ਤਾਂ ਫਿਰ ਖਿਲਰ ਜਾਏਗੀ। ਬੜੇ ਲੈ ਕੇ ਗਏ ਨੇ, ਉਹਦੇ ਵਿੱਚ ਜਲਦੀ ਹੋ ਸਕਦੀ, ਬਹੁਤ ਜਲਦੀ ਮਿਲ ਜਾਂਦਾ। ਬੜੇ ਲੋਕ ਕਹਿੰਦੇ ਨੇ ਮੈਂ 40 ਦਿਨ ਪਾਠ ਕੀਤਾ ਸੀ ਮਿਲ ਗਿਆ, 2 ਮਹੀਨੇ ਕੀਤਾ ਮਿਲ ਗਿਆ। ਮਿਲ ਜਾਂਦਾ ਹੈ, ਸ਼ਬਦ ਦੀ ਆਪਣੀ ਤਾਕਤ ਹੈ ਨਾ, ਉਹਦੇ ਵਿੱਚ ਇਹ ਚੀਜ਼ਾਂ ਸਹਿਜ ਸੁਭਾਅ ਪਈਆਂ ਹੋਈਆਂ ਨੇ। ਉਹਦਾ ਕਾਰਨ ਹੈ ਕਿ ਜਿੰਨੇ ਸੰਸਾਰ ਦੇ ਪਦਾਰਥ ਨੇ ਸ਼ਬਦ ਵਿੱਚੋਂ ਹੀ ਪੈਦਾ ਹੋਏ ਨੇ, ਬਾਹਰੋਂ ਨਹੀਂ ਆਏ। ਜਦੋਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਜਗਤ ਸ਼ਬਦ ਵਿੱਚੋਂ ਬਣਿਆ, ਦੁਨੀਆਂ ਜਿਹੜੀ ਹੈ, ਜੋ ਕੁਝ ਆ ਸਾਹਮਣੇ ਤੁਹਾਡੇ ਦਿਸ ਰਿਹਾ ਇਸ ਅੱਖ ਦੇ ਸਾਹਮਣੇ, ਸਾਰਾ ਸ਼ਬਦ ਵਿੱਚੋਂ ਬਣਿਆ। ਉਤਪਤ ਪਰਲੋ ਸ਼ਬਦੇ ਹੋਵੇ, ਮਾਇਆ ਵੀ ਸ਼ਬਦ ਵਿੱਚੋਂ ਬਣੀ ਹੈ, ਮਕਾਨ ਵੀ ਸ਼ਬਦ ਵਿੱਚੋਂ ਬਣੇ ਨੇ, ਅਹੁਦੇ ਵੀ ਸ਼ਬਦ ਵਿੱਚੋਂ ਬਣੇ ਨੇ, ਜੋ ਕੁਝ ਵੀ ਹੈ, ਵਿਦਿਆ ਵੀ ਸ਼ਬਦ ਵਿੱਚੋਂ ਆਈ ਹੈ, ਵਿਗਿਆਨ ਵੀ ਸ਼ਬਦ ਵਿੱਚੋਂ ਆਇਆ ਹੈ। ਤਾਂ ਜਦੋਂ ਤੁਸੀਂ ਸ਼ਬਦ ਨੂੰ ਜਪੋਗੇ, ਸ਼ਬਦ ਦੀ ਕਮਾਈ ਕਰੋਗੇ, ਤੇ ਇਹ ਚੀਜ਼ਾਂ ਸਹਿਜ ਸੁਭਾਏ ਉੱਥੇ ਪਰਿਕਰਮਾ ਕਰਨ ਲੱਗ ਪੈਣਗੀਆਂ, ਵੱਖਰੇ ਵੱਖਰੇ ਤਰ੍ਹਾਂ ਦੇ ਨਾਲ, ਸਾਰਿਆਂ ਨੂੰ ਇੱਕੋ ਤਰ੍ਹਾਂ ਨਹੀਂ ਵਾਪਰੇਗਾ। ਜਿਸ ਨੂੰ ਸਤਿਗੁਰੂ ਵੱਡਾ ਧਨ ਦੇਣਾ ਚਾਹੁੰਦੇ ਨੇ, ਕਈ ਵਾਰੀ ਉਹਨੂੰ ਸੰਸਾਰਕ ਤੌਰ ਤੇ ਇਸ ਪੱਖੋਂ ਕਮਜ਼ੋਰ ਵੀ ਰੱਖਦੇ ਨੇ, ਤਾਂ ਕਿ ਥੋੜਾ ਜਿਹਾ ਜਾਗਦਾ ਰਹੇ। ਜਿਵੇਂ ਕਈ ਵਾਰੀ ਕਿਸੇ ਵਿਦਿਆਰਥੀ ਦਾ ਬਹੁਤ ਜਿਹੜਾ ਹੈ ਮਹਿੰਗਾ ਕੋਈ ਟੈਸਟ ਹੁੰਦਾ ਹੈ, ਉਹਨੇ ਪਾਸ ਕਰਨਾ ਸਵੇਰੇ, ਤਾਂ ਉਹਨੇ ਰਾਤ ਉਹਦੇ ਬਾਰੇ ਸਟੱਡੀ ਕਰਨੀ ਹੈ, ਉਹ ਪ੍ਰੀਖਿਆ ਦੇਣੀ ਹੈ। ਤੇ ਉਹਦੀ ਮਾਂ, ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਆਪਣੇ ਪੁੱਤਰ ਨੂੰ ਖਵਾ ਕੇ ਬੜੀ ਖੁਸ਼ ਹੁੰਦੀ ਹੈ। ਉਹਦੀ ਇੱਕ ਆਕਾਂਖਸ਼ਾ ਹੁੰਦੀ ਹੈ ਕਿ ਜੇ ਉਹਦੀ ਮਾਂ ਇੱਥੇ ਭਾਰਤ ਵਿੱਚ ਹੈ ਤੇ ਬੱਚਾ ਕਿਤੇ ਵਿਦੇਸ਼ ਵਿੱਚ ਜਦੋਂ ਰੋਟੀ ਖਾਏਗੀ, ਇੱਕ ਵਾਰੀ ਸੋਚੇਗੀ ਵੀ ਪਤਾ ਨਹੀਂ ਉਹਨੇ ਖਾਧੀ ਕਿ ਨਹੀਂ। ਇੰਨਾ ਡੂੰਘਾ ਸੰਬੰਧ ਹੈ ਮਾਂ ਤੇ ਪੁੱਤਰ ਦਾ। ਉਹ ਚਾਹੁੰਦੀ ਹੈ ਵੀ ਇਹ ਕੁਝ ਖਾਏ, ਪਰ ਜਿੱਦਣ ਸਵੇਰੇ ਉਹਦਾ ਕੋਈ ਪ੍ਰੀਖਿਆ ਹੈ, ਉਹਦਾ ਕੋਈ ਟੈਸਟ ਹੈ ਵਿਦਿਆ ਵਿੱਚ, ਉਹ ਵਿਦਿਆਰਥੀ ਹੈ, ਤੇ ਉਹਦੀ ਮਾਂ ਇੱਕ ਗੱਲ ਕਹੇ ਵੀ ਤੂੰ ਰੱਜ ਕੇ ਜ਼ਿਆਦਾ ਰੋਟੀ ਨਾ ਖਾਈ, ਤੂੰ ਨਾ ਖਾਈ ਕੁਝ, ਕਿਉਂ? ਜੇ ਤੂੰ ਖਾ ਲਿਆ ਤੂੰ ਸੌਂ ਜਾਏਗਾ, ਤੂੰ ਸੌਂ ਗਿਆ ਤੇ ਤੇਰੀ ਵਿਦਿਆ ਵਿੱਚ ਹੀ ਰਹਿ ਜਾਏਗੀ, ਸਵੇਰੇ ਫੇਲ ਹੋ ਜਾਏਗਾ। ਇਸ ਤਰ੍ਹਾਂ ਕਦੀ ਕਦੀ ਆਪਣੇ ਪਿਆਰੇ ਸਿੱਖ ਨੂੰ ਗੁਰੂ ਕੁਝ ਦੁੱਖ ਦਿੰਦਾ ਹੈ। ਇਸ ਤਰ੍ਹਾਂ ਦੇ ਕਿਸੇ ਬੜੇ ਗਹਿਰੇ ਦੁੱਖ ਵਿੱਚੋਂ ਗੁਜ਼ਾਰਦਾ, ਜਿਹਨੂੰ ਕਿਤੇ ਹੋਰ ਸਿੱਖ ਦੇ ਜੀਵਨ ਦਾ ਇੱਕ ਇੱਕ ਦੁੱਖ ਉਹਨੂੰ ਆਪਣੇ ਗੁਰੂ ਦੇ ਕਈ ਕਿਲੋਮੀਟਰ ਨੇੜੇ ਲੈ ਜਾਂਦਾ ਹੈ। ਸਿੱਖ ਦੇ ਜੀਵਨ ਦਾ ਇੱਕ ਦੁੱਖ ਜਿਹੜਾ ਹੈ, ਇੱਕ ਮੁਸੀਬਤ ਬਹੁਤ ਨੇੜੇ ਖਿੱਚ ਕੇ ਲੈ ਜਾਂਦੀ, ਉਹਨੂੰ ਬੜੇ ਤਜਰਬੇ ਹੁੰਦੇ ਉਸ ਅਗਨੀ ਵਿੱਚੋਂ, ਉਸ ਦੁੱਖ ਦੇ ਵਿੱਚੋਂ ਉਹ ਕਈ ਪ੍ਰੈਕਟੀਕਲ ਤਜਰਬਿਆਂ ਦੇ ਵਿੱਚੋਂ ਅਨੁਭਵ ਦੇ ਵਿੱਚੋਂ ਨਿਕਲਦਾ ਹੈ ਕਿ ਉਹ ਗੁਰੂ ਦੇ ਬਹੁਤ ਨੇੜੇ ਚਲਾ ਜਾਂਦਾ। ਇਸ ਤਰ੍ਹਾਂ ਉਸ ਬੱਚੇ ਨੂੰ ਮਾਂ ਸੌਣ ਨਹੀਂ ਦਏਗੀ, ਉਹਨੂੰ ਜ਼ਿਆਦਾ ਖਾਣ ਨੂੰ ਨਹੀਂ ਦਏਗੀ, ਉਹਨੂੰ ਕਹੇਗੀ ਜਾਗ ਤੇ ਪੜ੍ਹ ਤਾਂ ਕਿ ਸਵੇਰੇ ਪਾਸ ਹੋ ਜਾਏ। ਇਸ ਤਰ੍ਹਾਂ ਪੂਰਾ ਸਤਿਗੁਰੂ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ, ਇਹ ਜਦੋਂ ਗੁਰਸਿੱਖ ਤੋਂ ਧਰਮ ਦੀ ਕੋਈ ਉਹਨੂੰ ਕਿਸੇ ਅਵਸਥਾ ਵਿੱਚੋਂ ਪਾਸ ਕਰਾਉਣਾ ਚਾਹੁੰਦੇ, ਅੱਗੇ ਲੰਘਾਉਣਾ ਚਾਹੁੰਦੇ ਵੀ ਇਹਨੂੰ ਹੋਰ ਉੱਚਾ ਕਰਦੇ ਹਾਂ, ਇਹਨੂੰ ਹੋਰ ਵੱਡਾ ਕਰਦੇ ਹਾਂ, ਤਾਂ ਫਿਰ ਉਹਨੂੰ ਕਈ ਵਾਰੀ ਭੁੱਖਾ ਵੀ ਰੱਖਦੇ ਨੇ, ਕਈ ਵਾਰੀ ਕਿਸੇ ਦਰਦ ਵਿੱਚ ਵੀ ਪਾ ਦਿੰਦੇ ਨੇ, ਕਈ ਵਾਰੀ ਕਿਸੇ ਦੁੱਖ ਵਿੱਚ ਵੀ ਪਾ ਦਿੰਦੇ ਨੇ। ਉਹ ਦੁੱਖ ਸਥਾਈ ਨਹੀਂ ਹੁੰਦਾ, ਸਦਾ ਵਾਸਤੇ ਨਹੀਂ ਹੁੰਦਾ, ਸਿਰਫ ਜਗਾਉਣ ਵਾਸਤੇ ਹੁੰਦਾ ਹੈ। ਤਾਂ ਇਸ ਤਰ੍ਹਾਂ ਬੇਨਤੀ ਕਰ ਰਿਹਾ ਸਾਂ, ਸ਼ਬਦ ਦੇ ਵਿੱਚੋਂ ਹੀ ਸਾਰੀਆਂ ਸੰਸਾਰ ਦੀਆਂ ਚੀਜ਼ਾਂ ਪੈਦਾ ਹੋਈਆਂ ਨੇ, ਤੇ ਸ਼ਬਦ ਅਰਾਧੋਗੇ, ਇਹ ਗੁਰੂ ਦੀ ਮਰਜ਼ੀ ਤੁਹਾਨੂੰ ਦਏ ਕਿ ਨਾ ਦਵੇ, ਪਰ ਉਹਦੇ ਪਿੱਛੇ ਇਹ ਚੀਜ਼ਾਂ ਜ਼ਰੂਰ ਆਉਂਦੀਆਂ ਨੇ। ਤਾਂ ਇਹ ਤਾਂ ਸੰਸਾਰ ਹੈ, ਪਰ ਦੂਸਰੀ ਬੇਨਤੀ ਕਰ ਰਿਹਾ ਸਾਂ ਕਿ ਜਿਹੜਾ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੈ, ਜਿਨ੍ਹਾਂ ਨੇ ਪਾਈ ਉਹ ਹੀ ਜਾਣਦੇ ਨੇ, ਦੂਸਰਿਆਂ ਵਾਸਤੇ ਤੇ ਬਨਾਵਟ ਹੈ, ਕਲਪਨਾ ਹੈ ਵੀ ਕੀ ਹੈ ਇਹ ਕਿਰਪਾ ਦ੍ਰਿਸ਼ਟੀ। ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕਿਹੜੀ ਬਿਮਾਰੀ ਹੈ ਜਿਹਨੂੰ ਕਿਰਪਾ ਕਹਿੰਦੇ ਨੇ, ਜਿਸ ਨੂੰ ਨਾਮ ਕਹਿੰਦੇ ਨੇ, ਜਿਹਨੂੰ ਅੰਮ੍ਰਿਤ ਕਹਿੰਦੇ ਨੇ, ਜਿਹਨੂੰ ਨਸ਼ਾ ਕਹਿੰਦੇ ਨੇ, ਧਰਮ ਦਾ ਪਰਮਾਤਮਾ ਦਾ ਪ੍ਰੇਮ ਕਹਿੰਦੇ, ਪਤਾ ਨਹੀਂ ਕਿਹੜੀ ਬਲਾ ਹੈ ਕਿਹਦੇ ਪਿੱਛੇ ਲੱਗੇ, ਸਾਰੀ ਉਮਰ ਹੋ ਗਈ। ਪਰ ਜਿਨ੍ਹਾਂ ਨੇ ਪਾਇਆ ਹੈ ਉਹਨਾਂ ਨੇ ਜਾਣਿਆ ਇਸ ਨੂੰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਉਹ ਇੰਨਾ ਮਹਾਨ ਹੈ। ਸੰਸਾਰ ਦੇ ਲੋਕ ਤਾਂ ਉਹਨੂੰ ਕਹਿੰਦੇ ਵੀ ਪਾਗਲ ਹੋ ਗਿਆ, ਵੀ ਜਿਹੜੇ ਇਹ ਲਫ਼ਜ਼ ਬੋਲਦਾ, ਇਹ ਚੀਜ਼ ਬਾਜ਼ਾਰ ਵਿੱਚ ਕਦੀ ਵੇਖੀ ਨਹੀਂ, ਨਾ ਇਹ ਤਕੜੀ ਤੇ ਤੋਲੀ ਜਾਂਦੀ, ਕਿਉਂਕਿ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੇ, ਅਮੁੱਲ ਲੈ ਜਾਏ, ਅਮੁੱਲ ਪਾਏ, ਅਮੁੱਲਾ ਸਮਾਹੇ, ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼, ਇਹ ਦੋ ਚੀਜ਼ਾਂ ਬੜੀਆਂ ਮਹਿੰਗੀਆਂ ਨੇ, ਔਰ ਅਮੁੱਲ ਨਿਸ਼ਾਨ, ਇਹ ਦੋ ਚੀਜ਼ਾਂ ਇਹਨਾਂ ਸਾਰਿਆਂ ਵਿੱਚੋਂ ਮਹਿੰਗੀਆਂ ਨੇ, ਬਖਸ਼ੀਸ਼ ਤੇ ਨਿਸ਼ਾਨ। ਨਿਸ਼ਾਨ ਕਹਿੰਦੇ ਨੇ ਮੋਹਰ ਲੱਗ ਜਾਣੀ, ਪਾਸ ਹੋ ਜਾਣਾ, ਪ੍ਰਵਾਨ ਹੋ ਜਾਣਾ। ਹੁਣ ਜਿਹੜਾ ਇੱਕ ਮੋਟੀ ਨਜ਼ਰ ਵਾਲਾ ਮਨੁੱਖ ਹੈ, ਮਾਦਾ ਪ੍ਰਸਤੀ ਹੈ ਜਿਹਦੇ ਅੰਦਰ, ਜਿਹਦੇ ਵਾਸਤੇ ਪਦਾਰਥ ਹੀ ਸਾਰਾ ਕੁਝ, ਉਹ ਕਹੇਗਾ ਇਹਨਾਂ ਦੇ ਦਿਮਾਗ ਵਿੱਚ ਤੂੜੀ ਭਰੀ ਹੋਈ, ਸਾਰਾ ਦਿਨ ਪਤਾ ਨਹੀਂ ਆ ਕਿਰਪਾ ਵਿੱਚੋਂ ਕੀ ਲੱਭਣਾ ਇਹਨਾਂ ਨੂੰ, ਉਹ ਪਾਗਲ ਕਹੇਗਾ ਧਾਰਮਿਕ ਬੰਦੇ ਨੂੰ। ਕੋਈ ਅੱਖ ਹੈ ਭੂਤਨਾ, ਕੋ ਕਹੇ ਬਿਤਾਲਾ, ਕੋਈ ਅੱਖ ਹੈ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ, ਸ਼ਾਹ ਕਾ ਨਾਨਕ ਬੌਰਾਨਾ। ਪਰ ਜਦੋਂ ਉਹ ਆਨੰਦ ਕਿਸੇ ਨੂੰ ਮਿਲਦਾ ਹੈ ਨਾ, ਉਹਦੇ ਮੂੰਹ ਵਿੱਚੋਂ ਆਪਣੇ ਆਪ ਨਿਕਲ ਜਾਂਦਾ ਹੈ ਕਿ ਬਿਨ ਨਾਵੈ ਜੱਗ ਕਮਲਾ ਫਿਰੈ, ਕਿੰਨੇ ਪਾਗਲ ਦੌੜ ਰਹੇ ਨੇ ਵੇਖੋ, ਕਿਉਂਕਿ ਉਹਨੂੰ ਵੱਡੇ ਵੱਡੀ ਦੁਨੀਆਂ ਨਾਲ ਉਹਦਾ ਸੰਬੰਧ ਜੁੜ ਗਿਆ, ਪਤਾ ਲੱਗ ਗਿਆ। ਤਾਂ ਇਹ ਗੱਲ ਯਾਦ ਰੱਖਣਾ, ਜਿੰਨਾ ਚਿਰ ਧਰਮ ਦਾ ਕੁਝ ਨਾ ਕੁਝ ਬੰਦੇ ਨੂੰ ਰਸ ਨਹੀਂ ਆਉਂਦਾ, ਵਿਸ਼ਵਾਸ ਨਹੀਂ ਬਜੇਗਾ। ਦੋ ਤਰ੍ਹਾਂ ਦਾ ਵਿਸ਼ਵਾਸ ਹੈ, ਇੱਕ ਵਿਸ਼ਵਾਸ ਹੁੰਦਾ ਵੀ ਆਪਣੇ ਗੁਰੂ ਤੇ ਭਰੋਸਾ ਕਰਕੇ ਵਿਸ਼ਵਾਸ ਕਰ ਲੈਣਾ ਕਿ ਮੇਰਾ ਗੁਰੂ ਜੋ ਕੁਝ ਕਹਿੰਦਾ ਉਹ ਠੀਕ ਹੈ, ਇਹਦੇ ਉੱਤੇ ਖੜੇ ਨਾ ਰਹਿਣਾ, ਗੁਰੂ ਤੇ ਭਰੋਸਾ ਕਰਨਾ ਠੀਕ ਹੈ, ਸੱਚ ਇਹ ਹੈ, ਉਹਨੂੰ ਆਪ ਵੀ ਜਾ ਕੇ ਵੇਖਣਾ ਜਿੱਥੇ ਸਤਿਗੁਰੂ ਗਏ ਨੇ, ਜਿਹਦੀ ਉਹਨਾਂ ਗੱਲ ਕੀਤੀ, ਅਸੀਂ ਭਰੋਸਾ ਕਰੀਏ। ਪਹਿਲਾ ਭਰੋਸਾ ਹੈ, ਇੱਕ ਨੰਬਰ ਭਰੋਸਾ ਹੈ, ਚਾਹੀਦਾ ਜੋ ਕੁਝ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਬਿਲਕੁਲ ਠੀਕ ਹੈ, ਭਰੋਸਾ ਕਰ ਲੈਣਾ, ਪਰ ਇਹਦੇ ਉੱਤੇ ਉਮਰ ਗੁਜ਼ਾਰ ਦੇਣੀ ਠੀਕ ਨਹੀਂ। ਗੁਰੂ ਨਾਨਕ ਦੇਵ ਜੀ ਨੇ ਕਿਹਾ ਗੁਰਸਿੱਖ ਨੂੰ, ਮੇਰੇ ਉੱਤੇ ਭਰੋਸਾ ਕਰ, ਠੀਕ ਹੈ ਜੋ ਮੈਂ ਕਹਿੰਦਾ ਸੱਚ ਮੰਨ ਲੈ, ਪਰ ਬੈਠ ਨਾ ਜਾਈ, ਨਾਨਕ ਗਿਆ ਜਾਪੈ ਜਾਏ। ਜਪਜੀ ਸਾਹਿਬ ਦੇ ਵਿੱਚ ਲਫ਼ਜ਼ ਆਉਣਗੇ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗਿਆ, ਗਿਆ ਦੇ ਅਰਥ ਜਾਣ ਦੇ ਨਾਲ, ਜਾਪੈ ਜਾਏ, ਉੱਥੇ ਜਾ ਕੇ ਹੀ ਪੂਰੀ ਤੈਨੂੰ ਵਿਸ਼ਵਾਸ ਵੱਜੇਗਾ ਅਸਲੀ, ਜਿੱਦਣ ਤੂੰ ਜਾ ਕੇ ਵੇਖ ਲੈਂਗਾ ਜਿੱਥੇ ਮੈਂ ਤੈਨੂੰ ਲਿਜਾਉਣਾ ਚਾਹੁੰਦਾ। ਤਾਂ ਇਸ ਤਰ੍ਹਾਂ ਧਰਮ ਦਾ ਪਹਿਲਾ ਹਿੱਸਾ ਫਿੱਕਾ ਹੈ ਬਿਲਕੁਲ। ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀ ਕਥਾ ਚੱਲ ਰਹੀ ਹੈ, ਤਾਂ ਲੂਣ ਨਮਕ ਦੀ ਇੱਕ ਸਿੱਲ ਚੁੱਕ ਕੇ ਲਿਆਏ ਸੀ ਪਹਿਲੇ ਦਿਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਕੋਲ ਚੜਾਉਣ ਵਾਸਤੇ ਜਿਹੜੀ ਭੇਟਾ ਸੀ। ਤੁਸੀਂ ਵੇਖਿਆ ਕਦੀ ਲੂਣ ਚੜਾਉਂਦਾ? ਹੁਣ ਤੇ ਬਹੁਤੇ ਸਿੱਖਾਂ ਦਾ ਵੀ ਇਹ ਹਾਲ ਹੈ ਕਿ ਉਹਨਾਂ ਨੂੰ ਜੋਤਸ਼ੀ ਕਹਿੰਦਾ ਵੀ ਆ ਕਾਲੇ ਰੰਗ ਦੀ ਦਾਲ ਚੜਾ ਕੇ ਆ ਗੁਰਦੁਆਰੇ, ਸਿੱਖੀ ਇੰਨੀ ਕਮਜ਼ੋਰ ਕਰ ਦਿੱਤੀ ਅਸੀਂ, ਇਹ ਇਸ ਰੰਗ ਦੀ ਦਾਲ ਚੜਾ ਕੇ ਆ, ਇਸ ਤਰ੍ਹਾਂ ਦੀ ਇਹ ਚੀਜ਼ ਗੁਰਦੁਆਰੇ ਦੇ ਕੇ ਆ। ਜੇ ਤੇਰੇ ਕੋਲ ਕੁਝ ਹੈ ਤੇ ਫਿਰ ਗੁਰਦੁਆਰੇ ਕਿਉਂ ਭੇਜ ਰਿਹਾ? ਜੇ ਤੈਨੂੰ ਪਤਾ ਵੀ ਇੰਨੀ ਤਰੀਕ ਨੂੰ ਦੁਨੀਆ ਖਤਮ ਹੋ ਜਾਣੀ ਹੈ, ਇੰਨੇ ਲੋਕ ਇਸ ਤਰ੍ਹਾਂ ਹੋ ਜਾਣਗੇ, ਤਾਂ ਫਿਰ ਗੁਰਦੁਆਰੇ ਕਿਉਂ ਭੇਜ ਰਿਹਾ? ਕੀ ਗੱਲ ਹੈ ਇਹਦੇ ਪਿੱਛੇ? ਔਰ ਉਹ ਜਿਹੜਾ ਲਿਆ ਰਿਹਾ ਉਹਨੂੰ ਨਹੀਂ ਸਮਝ ਆਉਂਦੀ ਵੀ ਤੈਨੂੰ ਉੱਥੇ ਕਿਉਂ ਭੇਜ ਰਿਹਾ ਹੈ, ਕਾਰਨ ਕੀ ਇਸ ਦਾ? ਉਹਨੂੰ ਉਸ ਬੰਦੇ ਦੀ ਯਤੀਮਤਾ ਦਾ, ਕਮਜ਼ੋਰੀ ਦਾ ਪਤਾ ਨਹੀਂ ਲੱਗ ਰਿਹਾ ਵੀ ਤੈਨੂੰ ਗੁਰੂ ਕੋਲ ਕਿਉਂ ਭੇਜ ਰਿਹਾ? ਕੋਈ ਕਾਲੀ ਦਾਲ ਲੈ ਕੇ ਆ ਰਿਹਾ, ਕੋਈ ਸ਼ਨੀਵਾਰ ਛੋਲੇ ਉਬਾਲ ਕੇ ਲਿਆ ਰਿਹਾ, ਉਹ ਹਰ ਰੋਜ਼ ਲੈ ਕੇ ਆਵੋ, ਸੰਗਤ ਨੂੰ ਹਰ ਰੋਜ਼ ਛਕਾ ਦਿਓ, ਇੱਕ ਦਿਨ ਕਿਉਂ ਚੁਣ ਲਿਆ? ਕੀ ਲੋੜ ਹੈ ਇਸ ਦੀ? ਕੀ ਰੱਬ ਸ਼ਨੀਵਾਰ ਹੀ ਛੋਲੇ ਖਾਂਦਾ ਹੈ? ਦੂਸਰੇ ਦਿਨ ਜੇ ਉਹ ਖਾਏਗਾ ਤੇ ਉਹਨੂੰ ਰਿਐਕਸ਼ਨ ਨਹੀਂ ਕਰਦੇ, ਸਾਰੇ ਦਿਨ ਖਾ ਸਕਦੇ ਨੇ ਉਹ ਛੋਲੇ, ਖਾਧੇ ਜਾ ਸਕਦੇ ਨੇ। ਤਾਂ ਇੰਨੀਆਂ ਕਮਜ਼ੋਰੀਆਂ ਵਿੱਚ ਅਸੀਂ ਕਿਉਂ ਪੈ ਗਏ? ਕਿਉਂਕਿ ਗੁਰੂ ਤੋਂ ਦੂਰ ਚਲੇ ਗਏ ਹਾਂ। ਮਾਰੇ ਰੱਖ ਏਕੋ ਆਪ, ਜੇ ਉਹਨੇ ਮਾਰਨਾ ਤੇ ਮਾਰ ਹੀ ਦੇਣਾ, ਜੇ ਉਹਨੇ ਰੱਖਣਾ ਤੇ ਰੱਖ ਹੀ ਦੇਣਾ। ਹਾਂ, ਤੈਨੂੰ ਡਰੇ ਤੇ ਅਰਦਾਸ ਕਰ, ਸਿੱਖ ਦਾ ਅਧਿਕਾਰ ਹੈ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਦੁੱਖ ਆਇਆ ਤੇ ਕਹਿ ਗੁਰੂ ਨੂੰ, ਉਹ ਆਪੇ ਕਰੇਗਾ। ਪਰ ਇੰਨੀ ਕਮਜ਼ੋਰੀ, ਇਸ ਦਿਨ ਛੋਲੇ ਲੈ ਕੇ ਜਾਣੇ ਹੱਦ ਹੋ ਗਈ। ਮੈਂ ਆ ਇੱਕ ਦਿਨ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਕਥਾ ਕਰਦਾ ਰਿਹਾ, ਉੱਥੇ ਇੱਕ ਲਿਫਾਫੇ ਦੇ ਵਿੱਚੋਂ ਕਿੱਲ ਨਿਕਲੇ, ਉਹਦੇ ਵਿੱਚ ਦਾਲ ਦੇ ਵਿੱਚ ਕਿੱਲ ਪਾਏ, ਪ੍ਰਬੰਧਕ ਉਹ ਸੇਵਾਦਾਰ ਚੁੱਕ ਕੇ ਲਿਆਏ ਵੀ ਆਹ ਵੇਖੋ ਹੁਣ ਇਹਦਾ ਕੀ ਕਰੀ ਆ, ਇਹ ਦਾਲ ਦੇ ਵਿੱਚ ਕਿੱਲ ਪਾਏ ਹੋਏ ਨੇ, 15-20 ਕਿੱਲੋ ਕੱਢ ਕੇ ਵੇਖੇ, ਲੋਹੇ ਦੇ ਕਿੱਲਾਂ ਹੁੰਦੀਆਂ ਨੇ ਜਿਹੜੀਆਂ, ਇਹਦਾ ਹੁਣ ਕੀ ਕਰੀਏ, ਇਹ ਕੌਣ ਦੇ ਕੇ ਗਿਆ? ਮੈਂ ਕਿਹਾ ਵੀ ਹੁਣ ਮੈਂ ਕੋਈ ਇਸ ਤਰ੍ਹਾਂ ਦਾ ਜੋਤਸ਼ੀ ਨਹੀਂ ਵੀ ਤੁਹਾਨੂੰ ਦੱਸਾਂ ਵੀ ਕੌਣ ਦੇ ਕੇ ਗਿਆ, ਪਰ ਮੈਂ ਇੱਕ ਗੱਲ ਕਹਿਣਾ, ਜਿਹੜਾ ਗੁਰੂ ਦੇ ਸਾਹਮਣੇ ਕਿੱਲ ਚੜਾ ਕੇ ਗਿਆ ਉਹ ਕਿੱਲ ਹੀ ਉਹਨੂੰ ਵਾਪਸ ਮਿਲਣੇ ਨੇ, ਹੋਰ ਕੀ ਮਿਲੇਗਾ? ਕਿੱਲ ਦੇ ਕੇ ਗਿਆ, ਕਿੱਲ ਹੀ ਠੁਕਣੇ ਨੇ ਵਾਪਸ। ਇਹਦਾ ਕੀ ਕਰਨਾ ਚਾਹੀਦਾ? ਕਿਤੇ ਲੋੜ ਲਾ ਲਓ ਕਿਸੇ ਦਰਵਾਜ਼ੇ ਵਿੱਚ, ਬਾਕੀ ਲੰਗਰ ਵਿੱਚ ਪਾ ਦਿਓ, ਹੋਰ ਕੀ ਕਰਨਾ ਹੈ? ਤਾਂ ਇਹ ਚੀਜ਼ਾਂ ਇੰਨੀਆਂ ਮੂਰਖਤਾਵਾਂ, ਇੰਨੀਆਂ ਬੇਬੁੱਧੀ ਵਾਲੀਆਂ ਘਟਨਾਵਾਂ ਸਾਡੇ ਵਿੱਚ ਕਿਉਂ ਆ ਗਈਆਂ? ਕਿਉਂਕਿ ਅਸੀਂ ਸ਼ਬਦ ਦੇ ਨੇੜੇ ਨਹੀਂ ਗਏ। ਬੜਾ ਵੱਡਾ ਗਿਆਨ ਸੀ ਗੁਰੂ ਸਾਹਿਬ ਦੇ ਕੋਲ, ਸਾਨੂੰ ਆਪਣੇ ਗੁਰੂ ਤੇ ਭਰੋਸਾ ਹੀ ਨਹੀਂ ਆਇਆ। ਅਸੀਂ ਜਿਹੜੀਆਂ ਚੀਜ਼ਾਂ ਚੜਾਈਆਂ ਨੇ ਉਹ ਬਿਲਕੁਲ ਸਮਝਿਆ ਨਹੀਂ ਉਹਨਾਂ ਨੂੰ, ਇੱਕ ਚੀਜ਼ ਦੇ ਪਿੱਛੇ ਲੱਗ ਗਿਆ, ਇਹ ਚੜਾਉਣਾ ਗੁਰੂ ਕੋਲ। ਗੁਰਦੁਆਰੇ ਵਿੱਚ ਪੱਖਾ ਲੱਗਾ ਨਹੀਂ ਹੋਇਆ, ਗਰਮੀ ਹੈ ਕੋਈ, ਚਲੋ ਆਪਾਂ ਪ੍ਰਬੰਧ ਕੂਲਰ ਏਸੀ ਵੀ ਕਰ ਸਕਦੇ ਹਾਂ, ਹੋਰ ਵੀ ਤਾਂ ਚੀਜ਼ਾਂ ਨੇ ਗੁਰੂ ਦੇ ਕੋਲ। ਤੁਸੀਂ ਸਾਰੇ ਦਰਬਾਰ ਵਿੱਚ ਵਧੀਆ ਤੱਪੜ ਵਿਛਾ ਸਕਦੇ ਹੋ, ਲਾਈਟਾਂ ਲਾ ਸਕਦੇ ਹੋ, ਨਵੇਂ ਪੱਖੇ ਲਵਾ ਸਕਦੇ, ਕਿੰਨਾ ਕੁਝ ਹੈ, ਸਾਊਂਡ ਲਵਾ ਸਕਦੇ ਹੋ। ਗੁਰਦੁਆਰੇ ਵਿੱਚ ਜਾਓ ਕਥਾ ਕਰਨ ਵਾਸਤੇ, ਉੱਥੇ ਸਾਊਂਡ ਦਾ ਕੋਈ ਪ੍ਰਬੰਧ ਨਹੀਂ ਵਧੀਆ, ਬੋਲਣ ਵਾਲਾ ਕੀ ਕਹਿ ਰਿਹਾ ਕਿਸੇ ਨੂੰ ਸਮਝ ਨਹੀਂ ਆ ਰਹੀ, ਪਰ ਵਾਰ ਵਾਰ ਇੱਕੋ ਹੀ ਚੀਜ਼ ਰੁਮਾਲੇ ਚੜਾਈ ਜਾ ਰਹੇ, ਇਹ ਚੀਜ਼ਾਂ ਬਿਨਾਂ ਸਮਝਣ ਤੋਂ ਕੀਤੀਆਂ ਜਾ ਰਹੀਆਂ। ਖਿਆਲ ਰੱਖੋ, ਗੁਰੂ ਅੰਗਦ ਦੇਵ ਜੀ ਦਾ ਜੀਵਨ ਆਰੰਭ ਹੋਇਆ ਸ਼ਰਧਾ ਤੋਂ, ਸ਼ਰਧਾ ਦੇ ਵਿੱਚ ਗਿਆਨ ਸੀ। ਉਹ ਨਮਕ ਦੀ ਇੱਕ ਸਿੱਲ ਚੁੱਕ ਕੇ ਲੈ ਕੇ ਆਏ, ਨਮਕ ਦੀ ਸਿੱਲ ਸੀ, ਦੁਕਾਨ ਵੀ ਕਰਦੇ ਸਨ, ਤਾਂ ਸਿੱਲ ਲੈ ਕੇ ਆਏ, ਗੁਰੂ ਨਾਨਕ ਦੇਵ ਜੀ ਦੇ ਅੱਗੇ ਰੱਖ ਦਿੱਤੇ। ਕਿਸੇ ਨੇ ਕੋਲੋਂ ਕਿਹਾ, ਜਾਣਦੇ ਸਨ ਭਾਈ ਲਹਿਣਾ ਜੀ ਨੂੰ, ਬਈ ਦੁਕਾਨਦਾਰ ਨੇ ਸੋਚਿਆ ਦੁਕਾਨ ਵਿੱਚੋਂ ਸਾਰਿਆਂ ਤੋਂ ਸਸਤੀ ਚੀਜ਼ ਲੈ ਜਾਂ, ਘਾਟਾ ਨਾ ਪੈ ਜਾਏ, ਮਖੌਲ ਕੀਤਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਨਹੀਂ, ਲਹਿਣਾ ਉਹਨਾਂ ਵਿੱਚੋਂ ਨਹੀਂ, ਬੜਾ ਵੱਡਾ ਗਿਆਨ ਹੈ ਇਹਦੇ ਵਿੱਚ। ਸਿੱਲ ਤਾਂ ਲੈ ਕੇ ਆਇਆ ਕਿਉਂਕਿ ਸਿੱਖੀ ਦੀ ਸ਼ੁਰੂਆਤ ਨਮਕ ਵਰਗੀ, ਲੂਣ ਵਰਗੀ ਕੌੜੀ ਹੈ, ਆਰੰਭਤਾ ਮਿੱਠੀ ਨਹੀਂ ਹੋਏਗੀ, ਬਿਲਕੁਲ ਸੱਚਾਈ ਏ, ਇਹਨੂੰ ਪਹਿਲਾਂ ਹੀ ਕਹਿ ਦੇਣਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ। ਹਾਂ, ਇੱਕ ਗੱਲ ਹੈ, ਜਿੱਦਣ ਕੋਈ ਇਸ ਨਮਕ ਨੂੰ ਚੰਗੀ ਤਰ੍ਹਾਂ ਸ਼ੌਂਕ ਨਾਲ ਖਾ ਗਿਆ, ਇਸ ਕੌੜੇਪਣ ਨੂੰ ਹਜ਼ਮ ਕਰ ਗਿਆ, ਇਹਨੂੰ ਖਾ ਗਿਆ ਚੰਗੇ ਚਾਹ ਦੇ ਨਾਲ, ਤਸੱਲੀ ਦੇ ਨਾਲ, ਜਦੋਂ ਇਹ ਖਾਧਾ ਗਿਆ ਸਾਰਾ ਜੀਵਨ ਮਿੱਠੇ ਨਾਲ ਹੀ ਭਰਿਆ ਜਾਏਗਾ, ਫਿਰ ਉੱਥੇ ਇੱਕ ਵੀ ਚੀਜ਼ ਕੌੜੀ ਨਹੀਂ ਹੈ। ਉਸ ਥਾਂ ਤੇ ਕੁਝ ਵੀ ਕੌੜਾ ਨਹੀਂ ਰਹਿੰਦਾ, ਉਹ ਸਾਰੀਆਂ ਕੌੜੀਆਂ ਚੀਜ਼ਾਂ ਮਿਠਾਸ ਵਿੱਚ ਬਦਲ ਜਾਣਗੀਆਂ ਜਿੱਦਣ ਧਰਮ ਦੇ ਪਹਿਲੇ ਕੌੜੇਪਣ ਨੂੰ ਅਸੀਂ ਚੰਗੀ ਤਰ੍ਹਾਂ ਚਾਹ ਨਾਲ ਖੁਸ਼ੀ ਨਾਲ ਖਾ ਜਾਵਾਂਗੇ। ਬੇਨਤੀ ਕਰ ਰਿਹਾ ਸੀ ਸਤਿਗੁਰੂ ਨੇ, ਸਿੱਖ ਦੇ ਇਆਣੇਪਣ ਨੂੰ ਦੂਰ ਕੀਤਾ, ਉਹਦੇ ਵਿੱਚੋਂ ਧਰਮ ਦਾ ਬਚਪਣਾ ਕੱਢਿਆ, ਉਹਦੇ ਵਿੱਚੋਂ ਚੰਚਲਤਾ ਕੱਢੀ, ਉਹਦੇ ਮਨ ਦੇ ਵਿੱਚ ਜਿਹੜਾ ਛੋਟਾਪਣ ਸੀ, ਕਮਜ਼ੋਰੀ ਸੀ, ਅੰਦਰ ਦਾ ਸਰੀਰ ਸ਼ਬਦ ਦੀ ਖੁਰਾਕ ਦੇ ਦੇ ਕੇ ਵੱਡਾ ਕਰ ਦਿੱਤਾ। ਤੇ ਜਿੱਦਣ ਪੂਰਾ ਸਰੀਰ ਵੱਡਾ ਹੋ ਗਿਆ, ਉਦਣ ਫਿਰ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ, ਫਿਰ ਅੰਦਰੋਂ ਉਸ ਬਰਕਤ ਵਾਲੇ ਸਰੀਰ ਨੇ ਜਿਹੜਾ ਸ਼ਬਦ ਦੀ ਖੁਰਾਕ ਖਾ ਕੇ ਪਲ ਗਿਆ ਸੀ, ਜਿਹੜੀਆਂ ਬੁਰਿਆਈਆਂ ਨੂੰ ਗੁਰਸਿੱਖ ਛੱਡਣਾ ਚਾਹੁੰਦਾ ਸੀ ਨਹੀਂ ਸਨ ਛੁੱਟਦੀਆਂ, ਇੱਕੋ ਝਟਕੇ ਨਾਲ ਸਾਰੀਆਂ ਕੱਢ ਕੇ ਬਾਹਰ ਰੱਖ ਦਿੱਤੀਆਂ। ਆਪ ਹੀ ਕੱਢਣੀਆਂ ਨਾ, ਗੁਰੂ ਨੇ ਕਿਰਪਾ ਕਰਕੇ ਕਢਾਉਣੀਆਂ ਨੇ। ਇੱਕ ਗੱਲ ਯਾਦ ਰੱਖਣਾ, ਜਦੋਂ ਕੋਈ ਉਸਤਾਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਇਆ, ਬੁਰਾਈਆਂ ਜਿਹੜੀਆਂ ਸਾਡੇ ਅੰਦਰ ਨੇ ਨਾ, ਉਹਦੇ ਵਿੱਚ ਸਾਨੂੰ ਸਹਿਯੋਗ ਕਰਨਾ ਹੀ ਪਏਗਾ, ਨਹੀਂ ਤੇ ਸਾਰੀ ਜ਼ਿੰਦਗੀ ਖਤਮ ਨਹੀਂ ਹੋਣਗੀਆਂ। ਇਹ ਨਾ ਉਮੀਦ ਰੱਖਣੀ ਗੁਰੂ ਨੇ ਕਿਤੇ ਬਾਹਰੋਂ ਹੱਥ ਪਾ ਕੇ ਕੱਢ ਦੇਣੀ, ਹੱਥ ਰੱਖਣਾ ਸਿਰ ਤੇ, ਪਰ ਕਢਾਉਣੀਆਂ ਸਿੱਖ ਤੋਂ ਹੀ ਨੇ। ਕਰ ਹੁਕਮ, ਹੁਕਮ ਗੁਰੂ ਨੇ ਕਰਨਾ ਹੈ। ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਤਾਕਤ ਗੁਰੂ ਨੇ ਦੇਣੀ ਹੈ ਤੇ ਕਲਾਉਣਾ ਸਿੱਖ ਨੂੰ ਉਹਨਾਂ ਬੁਰਿਆਈਆਂ ਦੇ ਨਾਲ। ਗੁਰੂ ਅਰਜਨ ਦੇਵ ਜੀ ਨੇ ਸ਼ਬਦ ਕਿਹਾ, ਹੋ ਗੁਸਾਈ ਕਾ ਪਹਿਲਵਾਨੜਾ, ਪਹਿਲਵਾਨੜਾ ਕਮਜ਼ੋਰ ਪਹਿਲਵਾਨ, ਤੇ ਗੁਰੂ ਨੇ ਉਸਤਾਦ ਨੇ ਉਸ ਪਹਿਲਵਾਨ ਨੂੰ ਚੰਗੀ ਤਰ੍ਹਾਂ ਦਾਅ ਪੇਸ਼ ਸਿਖਾਏ, ਖੁਰਾਕ ਦਿੱਤੀ, ਸਮਝਾਇਆ ਵੀ ਤੂੰ ਕਿਵੇਂ ਘੁਲਣਾ ਆਪਣੇ ਅੰਦਰ, ਜਿਹੜੀਆਂ ਗਲਤ ਚੀਜ਼ਾਂ ਤੇਰੇ ਵਿੱਚ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ, ਆਪਣੇ ਜੀਵਨ ਦੇ ਅੰਦਰੋਂ ਗਲਤ ਚੀਜ਼ਾਂ ਨੂੰ ਬਾਹਰ ਕਿਵੇਂ ਕੱਢਣਾ, ਗੁਰੂ ਨੇ ਦਾਅ ਪੇਸ਼ ਸਿਖਾਏ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੋ ਗੁਸਾਈ ਕਾ ਪਹਿਲਵਾਨੜਾ। ਹੁਣ ਉਸਤਾਦ ਵੇਖੋ, 6 ਮਹੀਨੇ ਆਪਣੇ ਸ਼ਾਗਿਰਦ ਨੂੰ ਘੁਲਣ ਵਾਸਤੇ ਸਿਖਾਉਂਦਾ ਰਹਿੰਦਾ, ਕਈ ਵਾਰੀ ਆਪ ਵੀ ਉਹਦੇ ਨਾਲ ਘੁਲਦਾ, 6 ਮਹੀਨੇ ਉਹਨੂੰ ਸਿਖਾਉਂਦਾ ਰਹਿੰਦਾ, ਖੁਰਾਕ ਵੀ ਦਿੰਦਾ ਵੀ ਇਹ ਖੁਰਾਕ ਤੂੰ ਖਾਣੀ ਏ, ਪਰ ਜਿੱਦਣ ਉਹਦਾ ਸ਼ਾਗਿਰਦ ਪਹਿਲਵਾਨ ਅਖਾੜੇ ਵਿੱਚ ਜਾਏਗਾ, ਉਸ ਦਿਨ ਉਹਦਾ ਉਸਤਾਦ ਬਾਹਰੋਂ ਹਲਾਸ਼ੇਰੀ ਜ਼ਰੂਰ ਦੇ ਸਕਦਾ ਹੈ, ਪਰ ਕੰਮ ਉੱਥੇ ਪਹਿਲਵਾਨ ਨੂੰ ਆਪ ਕਰਨਾ ਪਏਗਾ। ਉਹ ਆ ਕੇ ਵਿੱਚ ਖੜਾ ਹੋ ਕੇ ਦੂਜੇ ਪਹਿਲਵਾਨ ਦੀ ਬਾਂਹ ਫੜ ਕੇ ਪਾਸੇ ਨਹੀਂ ਕਰ ਸਕਦਾ। ਜ਼ਿੰਦਗੀ ਦੇ ਘੋਲ ਵਿੱਚ ਸਿੱਖ ਨੇ ਆਪ ਹੀ ਘੁਲਣਾ ਹੈ। ਹਾਂ, ਉਹਨੇ ਘੁਲਣ ਦੀ ਜਾਚ ਆਪਣੇ ਗੁਰੂ ਤੋਂ ਸਿੱਖਣੀ ਹੈ, ਤੇ ਤਾਕਤ ਉਹਦੇ ਤੋਂ ਲੈਣੀ ਹੈ, ਸ਼ਕਤੀ ਉਹਦੇ ਤੋਂ ਲੈਣੀ ਹੈ, ਸਿਰ ਤੇ ਹੱਥ ਗੁਰੂ ਨੇ ਰੱਖਣਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਹੋ ਗੁਸਾਈ ਕਾ ਪਹਿਲਵਾਨੜਾ, ਮੈਂ ਆਪਣੇ ਗੁਰੂ ਦਾ ਪਹਿਲਵਾਨ, ਮੈਂ ਗੁਰ ਮਿਲ ਉੱਚ ਦੁਮਾਲੜਾ। ਦੁਮਾਲਾ ਵੈਸੇ ਉਸ ਸਿਰ ਤੇ ਬੰਨਣ ਵਾਲਾ ਇੱਕ ਨਿਸ਼ਾਨ ਹੁੰਦਾ ਝੰਡਾ, ਪਰ ਦੁਮਾਲੇ ਦੇ ਅਰਥ ਨੇ ਉਹ ਕੱਪੜਾ, ਪਹਿਲਾਂ ਦੁਮਾਲਾ ਕਿਸ ਨੂੰ ਕਿਹਾ ਜਾਂਦਾ ਸੀ, ਫਿਰ ਗੁਰੂ ਕੇ ਸਿੱਖ ਆਪਣੇ ਸੀਸ ਤੇ ਬੰਨਣ ਲੱਗ ਪਏ ਸਨ, ਜਿਹੜੇ ਨਿਸ਼ਾਨ ਚ ਹੁੰਦੇ ਸਨ, ਬੰਦੂਕ ਚ ਸਨ ਜਿਹੜੇ। ਦੁਮਾਲਾ ਹੁੰਦਾ ਸੀ ਜਦੋਂ ਕਿਤੇ ਘੋਲ ਹੁੰਦੇ ਸਨ, ਉੱਥੇ ਸਾਰੇ ਪਹਿਲਵਾਨ ਇਕੱਠੇ ਹੁੰਦੇ ਸਨ, ਤੇ ਜਿਹੜਾ ਸਾਰਿਆਂ ਤੋਂ ਤਾਕਤਵਰ ਹੁੰਦਾ ਸੀ ਉਹ ਇਸ ਕੱਪੜੇ ਦੇ ਨਾਲ, ਡੰਡੇ ਦੇ ਨਾਲ ਇੱਕ ਕੱਪੜਾ ਬੰਨ ਕੇ ਤੇ ਅਖਾੜੇ ਵਿੱਚ ਗੱਡ ਦਿੰਦਾ ਸੀ, ਉਹਨੂੰ ਕਹਿੰਦੇ ਸਨ ਝੰਡੀ ਬੰਨਣੀ। ਉਹਦਾ ਮਤਲਬ ਹੁੰਦਾ ਸੀ ਵੀ ਕੋਈ ਵੀ ਮੇਰੇ ਨਾਲ ਆ ਕੇ ਘੁਲ ਸਕਦਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਮੈਂ ਗੁਰਮਿਲ ਊਚ ਦੁਮਾਲੜਾ, ਮੈਨੂੰ ਗੁਰੂ ਨੇ ਤਾਕਤ ਦਿੱਤੀ, ਬਖਸ਼ਿਸ਼ ਦਿੱਤੀ, ਕਿਰਪਾ ਕੀਤੀ, ਤੇ ਮੈਂ ਝੰਡੀ ਗੱਡ ਦਿੱਤੀ ਵਿਕਾਰਾਂ ਦੇ ਅਖਾੜੇ ਵਿੱਚ, ਜਿਹੜੇ ਅੰਦਰ ਬੁਰਿਆਈਆਂ ਨੇ। ਹੋ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦੈ ਬੈਠਾ ਵੇਖੈ ਆਪ ਜੀਓ। ਸਾਰੀ ਛਿੰਝ ਇਕੱਠੀ ਹੋ ਗਈ, ਸਾਰੇ ਵਿਕਾਰ ਇਕੱਠੇ ਹੋ ਗਏ, ਸਾਰੀਆਂ ਬੁਰਿਆਈਆਂ ਇਕੱਠੀਆਂ ਹੋ ਕੇ ਪ੍ਰਗਟ ਹੋ ਗਈਆਂ, ਅਜੇ ਤੇ ਦੱਬੀਆਂ ਹੋਈਆਂ ਨੇ। ਅਸੀਂ ਵੈਸੇ ਕਹਿ ਰਹੇ ਹਾਂ ਸਾਡੇ ਵਿੱਚ ਕਿਹੜੀ ਬੁਰਿਆਈ, ਕੋਈ ਅਜੇ ਅਸੀਂ ਆਪਣੇ ਅੰਦਰ ਨੂੰ ਵੇਖੀ ਨਹੀਂ, ਪੜਚੋਲ ਹੀ ਕੋਈ ਨਹੀਂ ਕੀਤੀ, ਅਜੇ ਤਾਂ ਉਹ ਆਪਣਾ ਕੰਮ ਆਰਾਮ ਨਾਲ ਕਰੀ ਜਾ ਰਹੇ ਨੇ। ਵਿਰੋਧ ਤੇ ਉਦੋਂ ਹੋਵੇਗਾ ਨਾ ਜਦੋਂ ਕਿਤੇ ਮੁਕਾਬਲਾ ਹੋਵੇਗਾ। ਇਸ ਕਰਕੇ ਉਹਨਾਂ ਵਿਕਾਰਾਂ ਦੇ ਨਾਲ ਜਦੋਂ ਇਹ ਯੁੱਧ ਹੋਇਆ, ਸਭ ਹੋਈ ਛਿੰਝ ਇਕੱਠੀਆ, दै बैठा बैठा वेखै आप जीव। गुरु अर्जन देव जी कहिंदे वात वजन टमक भेरियां मल लथे लैंदे फेरियां। चौवां पासे फिर ढोल वजदे ने ते विकार जेड़े ने चौवां पासे फेरियां लैंदे ने। जदों मनुख बहिंदा है साधना विच नाम दे अंदर परमात्मा दे प्यार विच ते विकार उहदे चौवां पासे गेड़े कटदे ने। वात वजन टमक भेरियां मल लथे लैंदे फेरियां नेहते पंज जवान मैं गुर थापी दित्ती कंड जियो। गुरु ने कंड ते थापी शक्ति दित्ती बख्शिश दित्ती आप कृपा कीती ते ओ पंज जेड़े विकार सन उन्हां नूं जित लिया। बेनती कर रहा सी कि गुरु अपने सिख दे अंदर दी पहला थां बणांदा है उहदे विच उहदी उमर नूं वधांदा है उहदे भांडे नूं वड्डा करदा है। क्योंकि पुठे भांडे विच जिन्ना चिर मर्जी जो मर्जी पाई जाओ सुराख वाले भांडे विच जिन्ना मर्जी पानी पा दिओ उन्ना चिर पान दा की लाभ जिन्ना चिर पाया होया ना उह नालों नाल निकलदा जाए खत्म हुंदा जाए। पैंदा रोज है गुरु ग्रंथ साहिब दी हजूरी विच कदी भी इस तरह दा वक्त नहीं कि कोई बंदा आवे ते उहदे मन रूपी भांडे विच बख्शिश ना पैंदी होवे। सदा पै रही है पर जां ते ओ पुठा है भांडा उंदा भांडा कछ ना समावे उंदा दा मतलब पुठा। उस भांडे उत्ते जिन्ना मर्जी मीह पई जाए जिहड़ा मूधा वजा होया है एक कणी उहदे विच नहीं खड़ी होवेगी। मन पुठा लैके गुरु कोल गए धर्म नूं कमाया कणियां जरूर पैणगियां विच टिकेगी कोई नहीं नालों नाल तिलकदियां जाणगियां पासे चलियां जाणगियां। इसलिए सवाल की है मन सीधा करना मन नूं सीधा कर लेना। मन सीधे दा मतलब नीयत रास कर लेनी सीधे साधे गुरु दे अगे सरल हो के आ जाना अपने आप नूं प्रगट कर देना भी मेरे विच आ कमियां ने। दोवें चीजां दी व्याख्या करनी गुरु दे नाल ये बड़ी वड्डी साधना है। जेड़ा बंदा अपनी कमजोरियां दी व्याख्या खुली कर देंदा है उस बंदे दा इलाज गुरु करदा है। ख्याल रखना आम तौर ते असीं की करांगे अपनी कली चंगयाई दसी जांगे लोकां नूं पर जिथे असीं गलत कीता है ना उहनूं असीं प्रगट नहीं करदे। एक बड़ी वड्डी साधना है। एक बंदा दो घंटे नाम जपे ते उह बैठ के अपनियां कमजोरियां प्रगट करदा है दोवां दी साधना बराबर है। अंदर नूं सरल करना है ना असीं कढ़ना है विचों अपने आप नूं जिहड़े अवगुण ने ਉਹ ਪ੍ਰਗਟ ਕਰਨੇ ਨੇ ਗੁਰੂ ਦੇ ਅੱਗੇ। ਇਸ ਲਈ ਜਿੰਨਾ ਚਿਰ ਮਨ ਦਾ ਭਾਂਡਾ ਸਿੱਧਾ ਨਹੀਂ ਹੁੰਦਾ ਭਾਵਨਾ ਨਹੀਂ ਬਣਦੀ ਨੀਅਤ ਰਾਸ ਨਹੀਂ ਕਰਦੇ ਇਰਾਦਾ ਨਹੀਂ ਲੈ ਕੇ ਆਉਂਦੇ ਉਹਨਾਂ ਚਿਰ ਪਈ ਜਾਏਗਾ ਬਹੁਤ ਕੁਝ ਜਿਹੜੀ ਬਖਸ਼ਿਸ਼ ਗੁਰੂ ਕੋਲ ਹੈ ਪਰ ਉਹਦੇ ਅੰਦਰ ਟਿਕੇਗੀ ਨਹੀਂ ਨਾਲੋਂ ਨਾਲ ਖਾਰਜ ਹੁੰਦੀ ਜਾਏਗੀ ਨਿਕਲਦੀ ਜਾਏਗੀ ਬਾਹਰ ਚਲੀ ਜਾਏਗੀ। ਕਬੀਰ ਜੀ ਨੇ ਬਚਨ ਕਿਹਾ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ। ਜ਼ਿੰਦਗੀ ਦਾ ਬੇੜਾ ਜਰਜਰਾ ਤੇ ਉਹਦੇ ਵਿੱਚ ਬੜੇ ਛੇਕ ਨੇ ਉਹਨਾਂ ਵਿੱਚ ਪਾਣੀ ਭਰਿਆ ਗਿਆ ਤੇ ਜ਼ਿੰਦਗੀ ਡੁੱਬ ਜਾਏਗੀ। ਜਾਂ ਕੋਈ ਬਰਤਨ ਹੈ ਉਹਦਾ ਥੱਲਾ ਨਹੀਂ ਉਹਦੇ ਵਿੱਚੋਂ ਸਭ ਕੁਝ ਡੁੱਲ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਰਾਏਕੋਟ ਵਿੱਚ ਇੱਕ ਆਦਮੀ ਨੂੰ ਕਿਹਾ ਸੀ ਵੀ ਇਸ ਭਾਂਡੇ ਵਿੱਚ ਸਾਨੂੰ ਦੁੱਧ ਪਾ ਕੇ ਛਕਾ ਦੁੱਧ ਚੋ ਕੇ ਛਕਾ ਸਾਨੂੰ ਭੁੱਖ ਲੱਗੀ। ਜਦੋਂ ਇਹ ਚਮਕੌਰ ਦੀ ਜੰਗ ਹੋ ਗਈ ਸਾਹਿਬਜ਼ਾਦੇ ਸ਼ਹੀਦ ਹੋ ਗਏ ਇੱਧਰ ਆ ਰਹੇ ਸਨ ਸਤਿਗੁਰੂ ਰਾਹ ਵਿੱਚ ਇੱਕ ਸੱਜਣ ਮੱਝਾਂ ਲੈ ਕੇ ਜਾ ਰਿਹਾ ਸੀ ਸਤਿਗੁਰਾਂ ਨੇ ਕਿਹਾ ਦੁੱਧ ਪਿਲਾ। ਉਹਨੇ ਕਿਹਾ ਮਹਾਰਾਜ ਦੁੱਧ ਇਹ ਮੱਝਾਂ ਦੁੱਧ ਦਿੰਦੀਆਂ ਨਹੀਂ। ਸਤਿਗੁਰਾਂ ਨੇ ਬਚਨ ਕੀਤੇ ਕਹਿਣ ਲੱਗੇ ਕਰਤਾਰ ਤੇ ਭਰੋਸਾ ਕਰ ਪਰਮਾਤਮਾ ਨੂੰ ਯਾਦ ਕਰਕੇ ਇਸ ਮੱਝ ਦੇ ਥੱਲੇ ਬਹਿ ਜਾ ਦੁੱਧ ਦੇਗੀ। ਭਰੋਸੇ ਵਾਲਾ ਆਦਮੀ ਸੀ। ਇਸ ਤਰ੍ਹਾਂ ਦੇ ਆਦਮੀ ਬੜੇ ਘੱਟ ਹੁੰਦੇ ਨੇ। ਇਹ ਜਦੋਂ ਘਟਨਾਵਾਂ ਵਾਪਰਦੀਆਂ ਨਾ ਕਿਤੇ ਵੀ ਵਾਪਰਦੀਆਂ ਨੇ। ਹੁਣ ਇਹ ਸਾਖੀ ਵਿੱਚ ਆਉਂਦਾ ਹੈ ਕਿ ਜਿਹੜੀ ਉਹ ਮੱਝ ਬੜੇ ਚਿਰ ਦੀ ਦੁੱਧ ਤੋਂ ਭੱਜ ਚੁੱਕੀ ਸੀ ਦੁੱਧ ਦੇਣਾ ਉਹਨੇ ਬੰਦ ਕਰ ਦਿੱਤਾ ਸੀ ਉਹਦੇ ਹਵਾਨੇ ਵਿੱਚ ਵੀ ਦੁੱਧ ਆ ਗਿਆ, ਅਸੀਂ ਕਵਾਂਗੇ ਕਿਵੇਂ ਹੋ ਸਕਦਾ ਹੈ? ਅਸੀਂ ਇਹ ਨਹੀਂ ਸੋਚਦੇ ਵੀ ਉਸ ਬੰਦੇ ਵਰਗਾ ਵਿਸ਼ਵਾਸ ਕਿਵੇਂ ਹੋ ਸਕਦਾ, ਅਸੀਂ ਇਹ ਕਹਿੰਦੇ ਹਾਂ ਵੀ ਇਹ ਕਿਵੇਂ ਹੋ ਸਕਦਾ ਹੈ। ਨਾ ਤੇ ਹਰ ਇੱਕ ਬੰਦੇ ਵਿੱਚ ਇੰਨਾ ਵਿਸ਼ਵਾਸ ਹੁੰਦਾ ਹੈ ਤੇ ਨਾ ਇੰਨੀ ਵਾਰੀ ਇਹ ਘਟਨਾਵਾਂ ਵਾਪਰਦੀਆਂ। ਬੜਾ ਵਿਸ਼ਵਾਸ ਵਾਲਾ ਆਦਮੀ ਹੋਵੇਗਾ ਉਹ, ਕਦੀ ਉਹਨੂੰ ਵਿਚਾਰ ਕੇ ਵੇਖੋ ਕਿ ਜਿਹਨੂੰ ਗੁਰੂ ਨੇ ਕਿਹਾ ਵੀ ਇਹਦੇ ਥੱਲੇ ਬੈਠ ਜਾ, ਉਹਨੂੰ ਪਤਾ ਹੈ ਵੀ ਇਹ ਮੱਝ ਦੁੱਧ ਨਹੀਂ ਦਿੰਦੀ, ਪਰ ਉਹਦਾ ਅੰਦਰ ਨਹੀਂ ਡੋਲਿਆ ਔਰ ਗੁਰੂ ਦੇ ਬਚਨ ਤੇ ਭਰੋਸਾ ਕਰ ਲਿਆ ਵੀ ਗੁਰੂ ਕਹਿ ਰਹੇ ਨੇ ਤੇ ਇਸ ਤਰ੍ਹਾਂ ਹੋਏਗਾ ਹੀ। ਜਦੋਂ ਥੱਲੇ ਬਹਿਣ ਲੱਗਾ ਤੇ ਗੁਰੂ ਸਾਹਿਬ ਨੇ ਆਪਣੇ ਕੋਲੋਂ ਇੱਕ ਭਾਂਡਾ ਦਿੱਤਾ, ਕਮੰਡਲ ਸੀ, ਇੱਕ ਬਰਤਨ ਦਿੱਤਾ ਔਰ ਉਹ ਬਰਤਨ ਅਨੋਖਾ ਸੀ। ਉਹਦੇ ਅੰਦਰ ਛੇਕ ਸਨ, ਵਿੱਚ ਮੋਰੀਆਂ ਸਨ। ਤਾਂ ਉਹ ਫਿਰ ਹੈਰਾਨ ਹੋ ਗਿਆ, ਇੱਕ ਕਸਵੱਟੀ ਦੇ ਉੱਤੇ ਦੂਸਰੀ ਕਸਵੱਟੀ, ਜਦੋਂ ਕੋਈ ਇਸ ਰਾਹ ਤੇ ਤੁਰੇਗਾ ਕਸਵੱਟੀ ਦੇ ਉੱਤੇ ਕਸਵੱਟੀ ਆਏਗੀ, ਕਿਉਂਕਿ ਜਿਵੇਂ ਅੱਜ ਕੱਲ੍ਹ ਟੈਸਟ ਹੁੰਦੇ, ਪਹਿਲਾਂ ਤੇ 6 ਮਹੀਨੇ ਬਾਅਦ ਹੁੰਦੇ ਸੀ ਨਾ, ਹੁਣ ਨਾਲੋ ਨਾਲ 1 ਮਹੀਨੇ ਬਾਅਦ ਫਿਰ ਟੈਸਟ ਨਾਲੋ ਨਾਲ ਜੁੜਦੇ ਜਾਂਦੇ ਨੇ। ਤਾਂ ਜੇ ਕੋਈ ਤੁਰੇਗਾ, ਬੜੇ ਘੱਟ ਲੋਕ ਤੁਰਨਗੇ, ਇਹਨੂੰ ਕਹਿੰਦੇ ਨੇ ਪ੍ਰਮੁੱਖ ਧਾਰਮਿਕ ਲੋਕ, ਨੀਮ ਧਾਰਮਿਕ ਲੋਕ, ਸਾਰੇ ਪ੍ਰਮੁੱਖ ਨਹੀਂ ਆਉਣਗੇ, ਸਾਰੇ ਇਸ ਤਰ੍ਹਾਂ ਨਹੀਂ ਤੁਰ ਸਕਣਗੇ, ਖਿਆਲ ਰੱਖਣਾ। ਕੁਝ ਬੰਦੇ ਘੜੇ ਜਾਣਗੇ ਇਸ ਤਰ੍ਹਾਂ ਦੇ, ਸਿਰਫ ਕੁਦਰਤ ਦਾ ਬੈਲੈਂਸ ਬਣਿਆ ਰਹੇਗਾ। ਤਾਂ ਇੱਕ ਕਸਵੱਟੀ ਪਹਿਲੀ ਸੀ, ਉਹ ਵਿਸ਼ਵਾਸ ਨੂੰ ਡੁਲਾ ਸਕਦੀ ਸੀ, ਉਹਨੂੰ ਤਾਂ ਪਾਰ ਕਰ ਗਿਆ ਉਸ ਕੰਡੀਸ਼ਨ ਨੂੰ, ਬੈਠ ਗਿਆ ਮੱਝ ਦੇ ਥੱਲੇ। ਹੁਣ ਦੂਸਰੀ ਉਹਦੇ ਤੋਂ ਵੱਡੀ ਕਸਵੱਟੀ ਲਾ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ, ਭਾਂਡਾ ਦਿੱਤਾ, ਉਹਦੇ ਵਿੱਚ ਸੁਰਾਖ ਸਨ। ਉਹ ਕਹਿੰਦਾ ਮਹਾਰਾਜ ਚਲੋ ਇਹ ਤਾਂ ਮੈਂ ਮੰਨ ਲੈਂਦਾ ਮੱਝ ਦੁੱਧ ਦਏਗੀ, ਵੀ ਦਿੰਦੀਆਂ ਨੇ ਮੱਝਾਂ, ਕਿਰਪਾ ਹੋਵੇਗੀ, ਪਰ ਆ ਹੁਣ ਨਵਾਂ ਤੁਸੀਂ ਕਹਿ ਦਿੱਤਾ ਵੀ ਇਹਦੇ ਵਿੱਚ ਸੁਰਾਖ, ਇਹਦੇ ਵਿੱਚ ਸੁਰਾਖ ਤੇ ਇਹਦੇ ਵਿੱਚ ਦੁੱਧ ਚੋਵਾਂ ਤੇ ਨਾਲੋ ਨਾਲ ਡੁੱਲ ਜਾਣਾ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਨਹੀਂ, ਸੁਰਾਖ ਵੀ ਬੰਦ ਹੋ ਜਾਂਦੇ ਨੇ ਜਿੱਥੇ ਦੋ ਚੀਜ਼ਾਂ ਇਕੱਠੀਆਂ ਹੋ ਜਾਣ, ਇੱਕ ਸਿੱਖ ਦੀ ਭਾਵਨਾ ਤੇ ਗੁਰੂ ਦੀ ਕਿਰਪਾ, ਜਿਸ ਥਾਂ ਤੇ ਪਲੱਸ ਹੋ ਜਾਏ, ਜੁੜ ਜਾਏ, ਉੱਥੇ ਭਾਂਡਿਆਂ ਵਿੱਚ ਪਏ ਹੋਏ ਸੁਰਾਖ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਡੁੱਲਦਾ, ਇਹ ਸੱਚਾਈ ਹੈ। ਕੁਝ ਐਸਾ ਹੈ ਦੁਨੀਆਂ ਵਿੱਚ ਜਿਹੜਾ ਗੁਰੂ ਪਾਸ ਕਰ ਦਿੰਦਾ ਹੈ, ਲੰਘਾ ਦਿੰਦਾ ਬਹੁਤ ਜਲਦੀ, ਬਹੁਤ ਘੱਟ ਸਮੇਂ ਦੇ ਵਿੱਚ ਉਹਨੂੰ ਬੜੀ ਜਲਦੀ ਤੋੜ ਦਿੰਦਾ ਹੈ। ਇਹ ਗੱਲਾਂ ਬਨਾਵਟਾਂ ਨਹੀਂ ਕਿ ਸੂਲੀ ਦੀ ਸੂਲ ਬਣ ਜਾਣੀ, ਕੋਈ ਕਹਾਵਤਾਂ ਨਹੀਂ, ਇਸ ਤਰ੍ਹਾਂ ਹੋ ਸਕਦਾ ਹੈ ਪਰ ਬੜਾ ਘੱਟ ਹੁੰਦਾ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਭਾਂਡੇ ਵਿੱਚ ਸੁਰਾਖ, ਦੁੱਧ ਨਹੀਂ ਡੁੱਲੇਗਾ। ਉਹਨੇ ਕਿਹਾ ਮੰਨਣ ਵਿੱਚ ਨਹੀਂ ਆਉਂਦਾ, ਭਾਂਡੇ ਵਿੱਚ ਛੇਕ ਹੋਣ ਤੇ ਦੁੱਧ ਨਾ ਡੁੱਲੇ। ਸਤਿਗੁਰੂ ਨੇ ਕਿਹਾ ਉਹ ਮਨ ਵਿੱਚ ਭਾਵਨਾ ਹੋਵੇ ਤੇ ਸੁਰਾਖ ਵਾਲੇ ਭਾਂਡੇ ਹੋਣ ਤਾਂ ਵੀ ਦੁੱਧ ਨਹੀਂ ਡੁੱਲਦਾ, ਤੇ ਮਨ ਵਿੱਚ ਪ੍ਰੇਮ ਨਾ ਹੋਵੇ ਤੇ ਸਾਬਤ ਭਾਂਡੇ ਵੀ ਪਾਟ ਜਾਂਦੇ ਨੇ, ਉਹ ਵੀ ਚੋਣ ਲੱਗ ਪੈਂਦੇ ਨੇ। ਸ਼ਰਧਾ ਨਾ ਹੋਵੇ ਮਨ ਵਿੱਚ, ਵਿਸ਼ਵਾਸ ਨਾ ਹੋਵੇ ਤੇ ਸਾਰਾ ਕੁਝ ਸਾਬਤ ਹੋਵੇ, ਸਭ ਕੁਝ ਠੀਕ, ਇੱਕ ਇੱਕ ਇੰਚ ਤੇ ਬੰਦਾ ਠੀਕ ਹੋਵੇ, ਉਹ ਕਵੇ ਜੀ ਮੇਰਾ ਆਚਰਨ ਬੜਾ ਉੱਚਾ ਹੈ, ਜੀ ਮੈਨੂੰ ਗਿਆਨ ਬਹੁਤ ਹੈ, ਮੈਨੂੰ ਵਿਆਕਰਨ ਬੜੀ ਆਉਂਦੀ ਹੈ, ਐਜੂਕੇਸ਼ਨ ਬੜੀ ਵੱਡੀ ਹੈ। ਅੱਜ ਕੱਲ੍ਹ ਅਸੀਂ ਵੈਸੇ ਸਿਖਾ ਰਹੇ ਹਾਂ ਲੋਕਾਂ ਨੂੰ ਵੀ ਸਾਰੇ ਪੜ੍ਹ ਜਾਓ ਰੱਬ ਆਪੇ ਮਿਲ ਜਾਏਗਾ, ਨੈੱਟ ਤੇ ਬੈਠ ਜਾਓ, ਕਹਿੰਦੇ ਨੇ ਪਰਮਾਤਮਾ ਵਿੱਚ ਭਰਿਆ ਹੋਇਆ, ਉੱਥੇ ਹੈ ਸਾਰਾ ਗਿਆਨ, ਕਹਿੰਦੇ ਨੇ। ਬੜਾ ਵੱਡਾ ਭੁਲੇਖਾ ਪੈ ਗਿਆ। ਇਹ ਸਾਧਨ ਸੀ, ਯਾਦ ਰੱਖਣਾ, ਧਰਮ ਜਿਹੜਾ ਹੈ ਬਾਡੀ ਸਿਸਟਮ ਹੈ, ਸਰੀਰ ਨਾਲ ਸੰਬੰਧਿਤ ਹੈ, ਗਿਆਨ ਨਾਲ ਸੰਬੰਧਿਤ ਨਹੀਂ, ਇਕੱਲੇ ਨਾਲ। ਜਿੰਨਾ ਚਿਰ ਦੇਹ ਸੰਮਿਲਿਤ ਨਹੀਂ ਹੁੰਦੀ, ਵਿੱਚ ਨਹੀਂ ਵਰਤਦਾ ਉਹਦੇ, ਜਿੰਨਾ ਚਿਰ ਸਾਧ ਸੰਗਤ ਨਹੀਂ ਕਰਦਾ ਮਨੁੱਖ, ਠੀਕ ਹੈ ਘਰ ਵਿੱਚ ਸੁਣੋ, ਚੰਗੀ ਗੱਲ ਹੈ, ਮੀਡੀਆ ਹੈ, ਸਭ ਕੁਝ ਹੈ, ਪਰ ਇਹ ਗੱਲ ਖਿਆਲ ਰੱਖਣਾ, ਘਰਾਂ ਵਿੱਚ ਕਥਾ ਆਉਣ ਲੱਗ ਪਈ ਹੈ, ਕੀਰਤਨ ਆਉਣ ਲੱਗ ਪਏ ਨੇ, ਗੁਰਦੁਆਰੇ ਜਾਣਾ ਬੰਦ ਨਾ ਕਰਨਾ, ਸੁੱਕ ਜਾਏਗਾ ਸਭ ਕੁਝ ਨਹੀਂ। ਸੰਗਤ ਤੋਂ ਬਿਨਾਂ ਵਿਕਾਸ ਨਹੀਂ ਹੋਵੇਗਾ। ਹੁਣ ਪ੍ਰਬੰਧਕ ਕਈ ਥਾਵਾਂ ਤੇ ਕਹਿੰਦੇ, ਕਹਿਣ ਲੱਗੇ ਗੱਲਾਂ ਦੋਵੇਂ ਨੇ, ਪ੍ਰਚਾਰ ਵੀ ਬੜਾ ਹੈ ਪਰ ਘਰ ਘਰ ਕਥਾ ਹੁੰਦੀ ਵੀ ਉੱਥੇ ਬ੍ਰਹਮ ਗਿਆਨੀ ਬਹਿ ਗਏ, बैठ के बन गया बेडरूम के अंदर, कहते सारे एडी एडी दूरों ज्ञान आ रहा, कितों दिल्लियों आ रहा, कितने अमृतसरों आ रहा, सारा ज्ञान साढ़े बेडरूम में आ गया, बाहर जाने की लोड़ की है? इस तरह नहीं होएगा। हां वह सानू सेल्फ दे सकता है, वह ज्ञान जड़ा है ना स्टार्टिंग आरंभता कर सकता जीवन की, पर जिन्ना चिर तुसी साध संगत देहां दे विच साड़ी देह ना बैठी, शब्द गुरु है सुरत धुन चेला, यह गल ख्याल रखना, शब्द गुरु है, शब्द प्रगट देह द्वारा होंदा, ते शब्द सुरत भी प्रगट देह द्वारा होंदी है, नहीं ते नहीं हो सकती, शब्द देह द्वारा। यह सच्चाई है भी गुरु ग्रंथ साहिब एक अपने तौर पर संपूर्ण शब्द गुरु असी कहने हूं। इथे जाके एक गल मैं क्लीयर कर देना चाहना, दे ए अर्थ ने भी कोई देहधारी बंदा शब्द नू उचारेगा ते तां गुरु ग्रंथ साहिब गुरु बनगे, ए नहीं मेरे कहण दा भाव। इस विचार विच देहधारी गुरु दी गल नहीं है, पर जदों तुसी शब्द नाल जुड़ना है तुहानू देह विच लियाउणी पैगी, सीधा जुड़ के विखाओ, वह बंदा से गुरु नहीं होवेगा। जिहड़ा गुरमत दे विच पंजां नू तरजीह दित्ती जांदी है, पंज प्यारे ने, जां कीर्तन है, जां विचार है, जां कोई भी उपदेश है, शब्द गुरु नाल जुड़ना है, ते गुरु ग्रंथ साहिब जी ने शरीरां नू ते वरतना है ना, शरीरां दे राही बोलिया जाना है, शरीरां दे राही सुनिया जाना है, वह शरीर गुरु नहीं हुंदे, इस भुलेखे विच ना पैना, वह गुरु वरत रहा है, किसे नू बोलन वास्ते वरत रहा, किसे नू सुनन वास्ते वरत रहा है, गुरु की मर्जी है। असी लभ लेने हैं ना, साड़ी फैक्टरी दे विच 200 आदमी काम करदा है, ते सारयां दी पड़चोल करने आसी भी केड़ा बंदा ऑफिस विच बहेगा, सारे नू कौन ए काम केड़ा करेगा, जिदी योग्यता जिथे होवे उथे ला देने ना असी, ए बंदा उथे काम ठीक करेगा। तां गुरु भी अपनी उम्मत दे विचों, गुरु ग्रंथ साहिब भी अपने सिखां दे विचों हर एक बंदे नू चुन लैंदा है भी केड़ा बंदा किथे काम करेगा, प्रबंध केड़ा करेगा, बोलेगा केड़ा, आ माया कौन देगा, ए काम कौन करेगा। तो जेड़ा जेड़ा वह चुनदा उन्हूं उस काम वल प्रेरित कर देंदा है, उधर तोड़ देंदा है, और ये सारे काम करन वाले गुरु ग्रंथ साहिब की हदूद विच बोलन वाले, गाउन वाले, प्रबंध करन वाले, माया देन वाले कदी ये ना समझना भी ये स्कीम नाल असी कर रहे हैं, जे इस तरह समझिया तो सेवा नहीं रहेगी। वो करा रहा है, गुरु कलगीधर पातशाह ने तो इथों तक कह दिता सी, जदों उन्होंने बड़ा कले जंग नहीं किते, बड़ा ज्ञान दिता है, बड़ी फिलासफी दिती गुरु गोबिंद सिंह महाराज जी ने, तो उन्होंने अपने आप नू ये बचन कहे ने, तुसी हर रोज पढ़ते हो कि श्री अस्पान कृपा तुमरी कर मैं ना कहूं सब तुहे बखान्यो। महाराज तुसी जाप साहब इना लम्मा कह दिता, इना ज्ञान भी दिता, तुसा बहुत कुछ दिता है, तां यह ज्ञान किवें आ रहा है? उन्होंने कहा मैं नहीं कहा, मेरे तो कोई कहा रहा, ते साडे गुरु ने करके विखा दिता है, करना सब कुछ पर कराना परमात्मा ने, गुरु ने है। तां इस ढंग दे नाल जिहड़ी मैं बेनती आप जी नाल सांझी कर रहा सां, ज्ञान कल्ले अखरां दा, कल्ले अपने कमरे दा, जां तुसी कुछ किताबां विचों पढ़ लोगे, असी गलती कर रहे हां, सिखा रहे हां, लोकां नू कह रहे हां भी ये चीजां याद करो, किसे नू पुछण दी लोड़ नहीं, किसे दी संगत दी लोड़ नहीं, साडे इन्हां वीरां नू इहदे उत्ते पड़चोल कर लेनी चाहीदी है। धर्म जिहड़ा है कल्ले ज्ञान अखरां दा, एजुकेशन दा विशा नहीं है, लोकां नू गलत ना तोरो इस पासे, अखरां दा ज्ञान धर्म दा विकास नहीं करा सकदा। अज तो 50 साल केड़ी विद्या सी, कुछ भी नहीं सी, तुसीं पिछे झाती मार के वेखो, 50 साल ते बड़ी दूर ने, आ सन 70 तो लैके पिछे वेखो किन्नियां कु लाइब्रेरियां सन साडे कोल, किन्ने लाइव सन, किन्नियां कथावां सन, किन्ना कुछ सी, बहुत घट सी। गुरु काल विच किन्ना कुछ सी, इन्ने सिख किवें वध गए, ਭਾਈ ਤਾਰੂ ਸਿੰਘ ਕਿਵੇਂ ਪੈਦਾ ਹੋ ਗਏ? ਆ ਕਈ ਸੱਜਣ ਤੇ ਇਹ ਕਹਿੰਦੇ ਨੇ ਵੀ ਆ ਹੁਣ ਅਸੀਂ ਪੈਦਾ ਹੋਏ ਹਾਂ ਤੇ ਅਸੀਂ ਸਾਰਾ ਨਵਾਂ ਹੀ ਲਿਖਣਾ ਜੀ, ਇਤਿਹਾਸ ਪਹਿਲਾਂ ਤੇ ਸਾਰਾ ਗਲਤ ਸੀ, ਆ ਹੁਣ ਅਸੀਂ ਪੈਦਾ ਹੋਏ ਹਾਂ 20 ਕੁ ਸਾਲਾਂ ਤੋਂ, ਪੜਚੋਲ ਕਰਨ ਵਾਲੀ ਹੈ ਜੀ ਬਹੁਤ ਜ਼ਿਆਦਾ। ਚਲੋ ਠੀਕ ਹੈ, ਕਿਤੇ ਕਿਤੇ ਮਨ ਮਤ ਹੈ, ਕਿਸੇ ਗਲਤ ਬੰਦੇ ਨੇ ਵਿੱਚ ਪਾ ਦਿੱਤਾ ਇਤਿਹਾਸ ਦੇ, ਉਹਨੂੰ ਪੜਚੋਲ ਕਰ ਲਓ, ਵਿਚਾਰ ਕਰੋ। ਪਰ ਇਹ ਕਹਿਣਾ ਵੀ ਆ ਸਾਡੇ ਵਾਲੇ ਘਰ ਮੁੰਡਾ ਪੈਦਾ ਹੋਇਆ ਜੀ, ਇਹਨੇ ਜਾਂਚ ਦੱਸਣੀ ਹੈ ਲੋਕਾਂ ਨੂੰ ਜਿਉਣ ਦੀ, ਪਹਿਲਾਂ ਹੈ ਹੀ ਕੋਈ ਨਹੀਂ ਸੀ, ਨਾਮ ਦੀ ਜਾਂਚ ਅਸੀਂ ਦੱਸਣੀ ਉਹਨੂੰ। ਆ ਹੁਣ ਪੜ੍ਹਿਆ ਜੀ ਅਸੀਂ ਯੂਨੀਵਰਸਿਟੀ ਵਿੱਚੋਂ, ਇੱਥੋਂ ਪੜ੍ਹ ਕੇ ਆਏ, ਉਧਰੋਂ ਗਿਆਨ ਸ਼ੁਰੂ ਹੋ ਗਿਆ, ਤੇ ਜੇ ਹੁਣ ਹੀ ਗਿਆਨ ਸ਼ੁਰੂ ਹੋਇਆ ਤੇ ਭਾਈ ਤਾਰੂ ਸਿੰਘ ਕਿੱਥੋਂ ਪੈਦਾ ਹੋ ਗਿਆ ਸੀ ਪਹਿਲਾਂ? ਭਾਈ ਮਣੀ ਸਿੰਘ ਕਿੱਥੋਂ ਆ ਗਏ? ਬਾਬਾ ਦੀਪ ਸਿੰਘ ਕਿੱਥੋਂ ਬਣ ਗਏ ਸੀ ਜੇ ਪਹਿਲਾਂ ਗਿਆਨ ਆਇਆ ਨਹੀਂ ਸੀ? ਤੇ ਭਾਈ ਗੁਰਦਾਸ ਜੀ ਕਿੱਥੋਂ ਆ ਗਏ? ਬਾਬਾ ਬੁੱਢਾ ਜੀ, ਜੇ ਗਿਆਨ ਸਾਡੇ ਤੋਂ ਸ਼ੁਰੂ ਹੋਇਆ ਤੇ ਹੰਕਾਰ ਦੀਆਂ, ਇੱਕ ਸਿਆਣੇ ਨੇ ਕਿਹਾ ਇੱਕ ਦਿਨ ਮੈਂ ਹੰਕਾਰ ਤੁਰਿਆ ਜਾਂਦਾ ਵੇਖਿਆ ਸੀ ਸੜਕ ਤੇ, ਦੂਸਰੇ ਪੁੱਛਿਆ ਨੈਣ ਨਕਸ਼ ਕਿਵੇਂ ਦੇ ਸਨ? ਤਸਵੀਰ ਨਹੀਂ ਉਹ ਖਿੱਚੀ? ਉਹਨੇ ਕਿਹਾ ਤਸਵੀਰ ਵੀ ਖਿੱਚੀ ਸੀ, ਹੰਕਾਰ ਦੀ ਤਸਵੀਰ ਵੀ ਖਿੱਚੀ ਸੀ। ਉਹਨੇ ਕਿਹਾ ਦਿਖਾ, ਦਿਖਾਇਆ, ਬੜਾ ਸੋਹਣਾ ਲੱਗਦਾ ਸੀ, ਨੱਕ ਅੱਖਾਂ ਸਭ ਕੁਝ। ਕਹਿਣ ਲੱਗਾ ਤਸਵੀਰ ਤੇ ਬੜੀ ਸੋਹਣੀ। ਕਹਿਣ ਲੱਗੇ ਤਸਵੀਰ ਬੜੀ ਸੋਹਣੀ, ਮਤ ਕੋਈ ਨਹੀਂ ਇਹਦੇ ਵਿੱਚ, ਮਤ ਮਾਰੀ ਹੋਈ ਇਹਦੀ ਬਸ। ਹੰਕਾਰ ਦੇ ਅਰਥ ਨੇ ਬੰਦੇ ਦੀ ਮਤ ਮਾਰ ਦੇਣੀ, ਉਹਨੇ ਇਹ ਕਹਿਣਾ ਵੀ ਮੈਂ ਹੋਇਆ ਤੇ ਸਭ ਕੁਝ ਹੈ, ਨਹੀਂ ਤੇ ਕੁਝ ਵੀ ਨਹੀਂ ਸੀ, ਮੇਰੇ ਤੋਂ ਬਿਨਾਂ ਕੁਝ ਹੋਏ ਨਹੀਂ ਕਦੇ। ਤੇ ਗੁਰੂ ਸਾਹਿਬ ਨੇ ਸਿਖਾਇਆ ਵੀ ਇਹ ਜਾਜ ਸਿੱਖ ਵੀ ਤੇਰੇ ਤੋਂ ਬਿਨਾਂ ਸਭ ਕੁਝ ਹੋ ਰਿਹਾ, ਤੂੰ ਕੁਝ ਵੀ ਨਹੀਂ ਕਰ ਰਿਹਾ, ਇਹ ਜ਼ਿੰਦਗੀ ਦੀ ਜੁਗਤ, ਜ਼ਿੰਦਗੀ ਦਾ ਤਰੀਕਾ ਦੱਸਿਆ। ਤਾਂ ਸਾਨੂੰ ਇਹ ਪੜਚੋਲ ਕਰ ਲੈਣੀ ਚਾਹੀਦੀ ਕਿ ਜਿਸਮ ਜਿਹੜਾ ਹੈ, ਸ਼ਬਦ ਜਿਹੜਾ ਹੈ, ਸਾਧ ਸੰਗਤ ਵਿੱਚ ਕੰਮ ਕਰੇਗਾ। ਮਤ ਕਿਸੇ ਦੇ ਦਿਮਾਗ ਵਿੱਚ ਭਰਨਾ ਕਿ ਤੂੰ ਧਰਮ ਦੇ ਸਾਰੇ ਗਿਆਨ ਨੂੰ ਪੜ੍ਹ ਲੈ, ਕਿਸੇ ਬੰਦੇ ਨੂੰ ਫਤਿਹ ਨਾ ਬੁਲਾਈ ਝੁੱਕ ਕੇ, ਤੈਨੂੰ ਕਿਸੇ ਦੀ ਪਰਵਾਹ ਨਹੀਂ, ਗਿਆਨ ਸਾਰਾ ਤੇਰੇ ਕੋਲ ਆ ਗਿਆ, ਗਲਤ ਹੈ ਬਿਲਕੁਲ। ਗੁਰੂ ਸਾਹਿਬ ਨੇ ਕਿਹਾ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਸੁਹਾਗਣੀ ਦਾ ਮਤਲਬ ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ ਜਿਹੜੇ, ਉਹਨਾਂ ਨਾਲ ਜਾ ਕੇ ਸਾਂਝ ਕਰ, ਜੇ ਅੱਗੇ ਵਧਣਾ ਹੀ, ਨਹੀਂ ਤੇ ਆਪ ਵੀ ਸੁੱਕਾ ਰਹੇਗਾ ਤੇ ਸਾਰੀ ਦੁਨੀਆ ਨੂੰ ਸੁਕਾ ਦੇਗਾ, ਤੇਰਾ ਗਿਆਨ ਬਰਬਾਦ ਕਰ ਦੇਗਾ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਤੁਸਾਂ ਕਿਹੜੇ ਤਰੀਕੇ ਨਾਲ ਪਰਮਾਤਮਾ ਨੂੰ ਰਾਵਿਆ ਹੈ, ਪਾਇਆ ਹੈ, ਉਹ ਤਰੀਕਾ ਕਿਹੜਾ ਹੈ? ਉੱਥੇ ਸੰਗਤ ਕਰਨੀ ਪੈਗੀ। ਆਪ ਉਹ ਭੈਣੇ ਗੱਲ ਮਿਲੇ, ਗੱਲ ਮਿਲਣ ਦਾ ਅਰਥ ਕੋਲ ਬਹਿਣਾ। ਕੰਤ ਸਹੇਲੜੀਆਂ ਕੀ ਕਰੀਏ ਉੱਥੇ, ਆਵੋ ਭੈਣੇ ਗੱਲ ਮਿਲੇ, ਕੰਤ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ, ਉਹਦੀਆਂ ਕਹਾਣੀਆਂ ਸੁਣਾਓ, ਉਹ ਕਿਵੇਂ ਦਾ ਹੈ, ਪਤਾ ਲੱਗੇ, ਸਮਝ ਆਵੇ ਜੀਵਨ ਕੀ ਹੈ। ਤਾਂ ਉੱਥੇ ਕਹਾਣੀ ਦੀ ਵਰਤੋਂ ਕਰਨੀ ਪੈਂਦੀ। ਕਹਾਣੀ ਦਾ ਮਤਲਬ ਉਹ ਵਾਰਤਾ ਜਿਹਦੇ ਵਿੱਚ ਸੱਚ ਪਾ ਕੇ ਦੂਜੇ ਤੱਕ ਪਹੁੰਚਾਇਆ ਜਾਏ, ਖੋਲ ਕੈਪਸੂਲ, ਜਿਵੇਂ ਕਿਸੇ ਦਵਾਈ ਨੂੰ, ਪਾਊਡਰ ਨੂੰ ਕਿਸੇ ਦੇ ਪੇਟ ਤੱਕ ਲੈ ਕੇ ਜਾਣਾ, ਉਹਨੂੰ ਕੈਪਸੂਲ ਵਿੱਚ ਪਾ ਦਿੰਦੇ ਨੇ। ਕੈਪਸੂਲ ਦਵਾਈ ਨਹੀਂ, ਦਵਾਈ ਉਹਦੇ ਅੰਦਰ ਹੈ, ਕਹਾਣੀ ਨਹੀਂ ਫੜਨੀ। ਕਹਾਣੀ ਦੇ ਵਿੱਚ ਜੋ ਕੁਝ ਪਾ ਕੇ ਗਿਆਨ ਦਿੱਤਾ ਜਾ ਰਿਹਾ, ਗੁਰੂ ਗ੍ਰੰਥ ਸਾਹਿਬ ਨੇ ਕਹਾਣੀਆਂ ਵਰਤੀਆਂ ਨੇ। ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ। ਕਹਾਣੀ ਦਾ ਮਤਲਬ ਉਹ ਜੁਗਤ, ਉਹ ਤਰੀਕਾ ਜਿਹਦੇ ਰਾਹੀਂ ਸੱਚ ਬੰਦੇ ਦੇ ਜੀਵਨ ਵਿੱਚ ਪ੍ਰਵੇਸ਼ ਕਰਾਇਆ ਜਾਏ, ਉਹ ਭਾਂਡਾ ਹੈ। ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ। ਜਦੋਂ ਉੱਥੇ ਮਿਲ ਕੇ ਕਹਾਣੀਆਂ ਕੀਤੀਆਂ ਤੇ ਜਿਨ੍ਹਾਂ ਨੇ ਵਿਕਾਸ ਕਰਕੇ ਜੀਵਨ ਦਾ ਰਸਤਾ ਲੱਭ ਰਿਹਾ ਸੀ, ਉਹਨਾਂ ਨੇ ਫਿਰ ਸੱਚ ਕਹਿ ਦਿੱਤਾ। ਜਿਨ੍ਹਾਂ ਨੂੰ ਪ੍ਰਾਪਤੀ ਨਹੀਂ ਸੀ ਹੋਈ, ਉਹਨਾਂ ਪੁੱਛਿਆ ਕਿਉਂ ਨਹੀਂ ਪ੍ਰਾਪਤੀ, ਤੇ ਜਿਨ੍ਹਾਂ ਨੇ ਰਾਹ ਲੱਭ ਲਿਆ ਸੀ ਉਹਨਾਂ ਨੇ ਦੱਸਿਆ ਕਿ ਸਾਚੇ ਸਾਹਿਬ ਸਭ ਗੁਣ, ਔਗੁਣ ਸਭ ਅਸਾਂ, ਸਾਡਾ ਵਿਛੋੜਾ ਹੀ ਤਾਂ ਉਹ ਗੁਣਾਂ ਨਾਲ ਭਰਿਆ ਹੋਇਆ ਤੇ ਅਸੀਂ ਔਗੁਣਾਂ ਨਾਲ ਭਰੇ ਹੋਏ ਹਾਂ। ਮਿਲਾਪ ਕਿਵੇਂ ਹੋਵੇ? ਕਹਿਣ ਲੱਗੇ ਗੁਰੂ ਕੋਲੋਂ ਉਹਦੇ ਗੁਣ ਸੁਣ, ਉਹਦੇ ਗੁਣ ਗਾ, ਦੋ ਚੀਜ਼ਾਂ ਨੇ, ਉਹਦੇ ਗੁਣਾਂ ਦੀ ਵਿਚਾਰ ਕਰ, ਤੇ ਬੰਦੇ ਦਾ ਇੱਕ ਸਿਸਟਮ ਹੈ ਇਹਦੇ ਮਨ ਦਾ ਕਿ ਜਿਹੜੀ ਚੀਜ਼ ਨੂੰ ਇਹ ਬੋਲਦਾ ਹੈ, ਜਿਹੜੀ ਚੀਜ਼ ਨੂੰ ਇਹ ਗਾਉਂਦਾ ਹੈ, ਜਿਹੜੀ ਚੀਜ਼ ਦੀ ਵਿਚਾਰ ਕਰਦਾ, ਸਹਿਜੇ ਸਹਿਜੇ ਇਹਦਾ ਮਨ ਉਹਦੇ ਵਿਚਾਰਾਂ ਦਾ ਰੂਪ ਧਾਰਨ ਕਰ ਜਾਂਦਾ ਹੈ। ਨਾਮ ਕਿਉਂ ਜਪਣਾ ਹੈ? ਨਾਮ ਕੋਈ ਰਿਪੀਟਿੰਗ ਵੈਸੇ ਮਸ਼ੀਨ ਬਣ ਕੇ ਨਹੀਂ ਜਪਣਾ ਸਿੱਖ ਨੇ। ਨਾਮ ਜਪਣ ਦਾ ਮਤਲਬ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਤੇ ਉਹਦੇ ਵਿੱਚ ਧਿਆਨ ਲਾਉਣਾ ਪ੍ਰੇਮ ਨਾਲ, ਤੇ ਜਿਹੜੀ ਉਸ ਨਾਮ ਦੇ ਵਿੱਚ ਚੁੰਬਕ ਹੈ, ਸ਼ਕਤੀ ਹੈ, ਜਿਹੜੇ ਉਸ ਨਾਮ ਦੇ ਵਿੱਚ, ਕਿਉਂਕਿ ਸ਼ਬਦ ਵਿੱਚੋਂ ਹੀ ਗੁਣ ਪੈਦਾ ਹੋਏ ਨੇ ਸਾਰੇ, ਤਾਂ ਜਦੋਂ ਸ਼ਬਦ ਨੂੰ ਅਰਾਧਿਆ ਜਾਏਗਾ, ਵਾਰ ਵਾਰ ਧਿਆਇਆ ਜਾਏਗਾ, ਧਿਆਨ ਵਿੱਚ ਲਿਆਂਦਾ ਜਾਏਗਾ, ਜਪਿਆ ਵੀ ਜਾਏਗਾ, ਤੇ ਇੱਕ ਦਿਨ ਉਸ ਸ਼ਬਦ ਦੇ ਗੁਣ ਪਰਮਾਤਮਾ ਦੇ ਗੁਣ ਜਪਣ ਵਾਲੇ ਵਿੱਚ ਪ੍ਰਵੇਸ਼ ਕਰਨੇ ਸ਼ੁਰੂ ਕਰ ਦੇਣਗੇ। ਸੰਗਤ ਦਾ ਅਸਰ ਹੈ ਨਾ, ਤੁਸੀਂ ਕਿਸੇ ਦੀ ਵੀ ਸੰਗਤ ਕਰਕੇ ਦੇਖ ਲਓ, ਥੋੜੇ ਦਿਨਾਂ ਬਾਅਦ ਦੋ ਆਦਮੀ ਨੇ, ਤੁਸੀਂ ਵੇਖੋਗੇ ਇੱਕ ਬੱਚਾ ਹੈ, ਤੁਸੀਂ ਉਹਨੂੰ ਕਿਸੇ ਨਵੇਂ ਬੱਚੇ ਦੀ ਸੰਗਤ ਵਿੱਚ ਪਾ ਦਿੱਤਾ ਸਕੂਲ ਵਿੱਚ, ਥੋੜੇ ਦਿਨਾਂ ਬਾਅਦ ਤੁਸੀਂ ਪਾਓਗੇ ਵੀ ਤੁਹਾਡਾ ਬੱਚਾ ਜਿਵੇਂ ਉਹ ਗੱਲ ਕਰਨ ਲੱਗਿਆ ਮੂੰਹ ਨੂੰ ਹਿਲਾਉਂਦਾ ਨਾ ਥੋੜਾ ਜਿਹਾ, ਇਹ ਵੀ ਹਿਲਾਉਣ ਲੱਗ ਪਏਗਾ, ਸਿੱਖਿਆ ਨਹੀਂ ਉਸਨੇ, ਜੋ ਕੁਝ ਇਹ ਕਰਦਾ ਸੀ ਉਹਦੇ ਤੇ ਪ੍ਰਭਾਵ ਪਏਗਾ, ਜਿਵੇਂ ਉਹ ਅੱਖਾਂ ਇੱਧਰ ਉੱਧਰ ਫੇਰਦਾ ਸੀ ਇਹ ਵੀ ਕਰੇਗਾ। ਇਹਦਾ ਕੀ ਪ੍ਰਭਾਵ ਹੈ? ਸੰਗਤ ਦਾ ਇੰਨਾ ਪ੍ਰਭਾਵ ਹੈ ਮਨੁੱਖ ਤੇ ਕਿ ਜਿਹੜੇ ਸਰੀਰ ਦੀ ਸੰਗਤ ਕਰਦਾ ਉਹਦਾ ਆਟੋਮੈਟਿਕ ਆਪਣੇ ਆਪ ਬਿਨਾਂ ਕੁਝ ਯਤਨ ਕਰਨ ਤੋਂ ਪ੍ਰਭਾਵ ਕਬੂਲਣ ਲੱਗ ਪੈਂਦਾ ਹੈ, ਪ੍ਰਭਾਵ ਪੈਂਦਾ। ਤੇ ਜਦੋਂ ਬੰਦਾ ਸ਼ਬਦ ਦੀ ਤੇ ਜਿਨ੍ਹਾਂ ਦੇ ਮਨ ਵਿੱਚ ਸ਼ਬਦ ਵਸਿਆ ਉਹਨਾਂ ਦੀ ਸੰਗਤ ਕਰੇਗਾ, ਕੁਦਰਤੀ ਤੌਰ ਤੇ ਉਹਨਾਂ ਦਾ ਪ੍ਰਭਾਵ ਮਨੁੱਖ ਦੇ ਮਨ ਤੇ ਪੈਣਾ ਸ਼ੁਰੂ ਹੋ ਜਾਏਗਾ, ਉਹਦੇ ਵਰਗਾ ਹੁੰਦਾ ਜਾਏਗਾ, ਸਹਿਜੇ ਸਹਿਜ ਜੈਸੋ ਸੇਵੈ ਤੈਸਾ ਹੋਵੇ, ਉਹਦਾ ਰੂਪ ਬਣਨਾ ਸ਼ੁਰੂ ਹੋ ਜਾਏਗਾ। ਤਾਂ ਗੁਰੂ ਸਾਹਿਬ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ। ਗੁਰੂ ਬੜਾ ਸਿਆਣਾ, ਸਿੱਖ ਬੜਾ ਇਆਣਾ ਹੈ, ਦੋਵਾਂ ਦੀ ਦੋਸਤੀ ਅਜੇ ਰਾਸ ਨਹੀਂ ਆਏਗੀ। ਹੁਣ ਗੁਰੂ ਕੀ ਕਰੇਗਾ? ਸਿੱਖ ਨੂੰ ਸਹਿਜੇ ਸਹਿਜੇ ਸਿਆਣਾ ਕਰੇਗਾ, ਵੱਡਾ ਕਰੇਗਾ, ਉਹਦੀ ਉਮਰ ਵਧਾਉਣੀ ਸ਼ੁਰੂ ਕਰ ਦੇਗਾ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਪਾਲਣਾ ਸ਼ੁਰੂ ਕਰ ਦਿੰਦੀ ਹੈ, ਤੇ ਜਿੱਦਣ ਉਸ ਬੱਚੇ ਦਾ ਸਰੀਰ ਵੱਧ ਜਾਂਦਾ ਹੈ, ਵੱਡਾ ਹੋ ਜਾਂਦਾ ਹੈ, ਜਵਾਨ ਹੋ ਜਾਂਦਾ ਹੈ, ਮਾਂ ਤੇ ਪਿਤਾ ਉਹਨੂੰ ਪਾਲਦੇ ਨੇ, ਤੇ ਜਿੱਦਣ ਵੇਖਦੇ ਨੇ ਸਮਰੱਥ ਹੋ ਗਿਆ, ਸਮਝਦਾਰ ਹੋ ਗਿਆ, ਸਰੀਰਕ ਤੌਰ ਤੇ ਵੀ, ਮਾਨਸਿਕ ਤੌਰ ਤੇ ਵੀ, ਬੌਧਿਕ ਤੌਰ ਤੇ ਵੀ, ਤਾਂ ਫਿਰ ਜਿਹੜੀ ਪਿਤਾ ਕੋਲ ਤਾਕਤ ਹੁੰਦੀ ਹੈ ਨਾ ਜਾਇਦਾਦ, ਉਹਦੇ ਕੋਲ ਇੱਕ ਦਿਨ ਉਹਨੂੰ ਕਹਿ ਦਿੰਦਾ ਵੀ ਲੈ ਫਾੜਾ ਚਾਬੀਆਂ ਨੀ ਇਸ ਦੀਆਂ, ਪਹਿਲਾਂ ਕਿਉਂ ਨਹੀਂ ਦਿੱਤੀਆਂ, ਪਹਿਲਾਂ ਤੂੰ ਇਹ ਆਣਾ ਸੀ, ਅਜੇ ਨਾਲ ਇਹ ਆਣੀ ਦੋਸਤੀ ਕਦੇ ਨਾ ਆਵੇ ਰਾਸ। ਇਸ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਅੰਦਰੋਂ ਵੱਡਾ ਕਰੀ ਜਾਂਦਾ, ਅੰਦਰੋਂ ਨਹੀਂ ਅਸੀਂ ਵੱਡੇ ਹੋਏ ਜੀ, ਬਾਹਰੋਂ ਸਰੀਰ ਵੱਧ ਜਾਂਦੇ ਨੇ, ਕਈ ਵਾਰੀ ਸਾਡਾ ਸਰੀਰ ਵੱਡਾ ਹੋਇਆ, ਕਈ ਵਾਰੀ ਚਲਾ ਗਿਆ, ਜਿੰਨਾ ਚਿਰ ਸਾਡਾ ਅੰਤਿਸ਼ਕਰਨ ਅੰਦਰੋਂ ਮਹਾਨ ਨਾ ਹੋਇਆ, ਮਨੁੱਖ ਦਾ ਸਰੀਰ ਕਈ ਵਾਰੀ ਵੱਡਾ ਹੋਵੇਗਾ, ਫਿਰ ਮਰੇਗਾ, ਫਿਰ ਜਨਮੇਗਾ, ਫਿਰ ਮਰ ਜਾਏਗਾ। ਕਦੇ ਨਾ ਆਵੇ ਰਾਸ, ਰਾਸ ਦਾ ਮਤਲਬ ਤਾਲਮੇਲ ਨਹੀਂ ਬਹਿੰਦਾ, ਦੋਵਾਂ ਦਾ ਜੋੜ ਨਹੀਂ ਬੈਠਦਾ ਆਪਸ ਵਿੱਚ, ਕਿਉਂਕਿ ਜਿਹਾ ਜਾਣਾ ਤੇ ਉਹ ਵਰਤਾ, ਇਹ ਰਾਸ ਕਿਉਂ ਨਹੀਂ ਬਹਿੰਦਾ, ਬਣ ਕਿਉਂ ਨਹੀਂ ਆਉਂਦੀ ਸਾਡੇ ਗੁਰੂ ਨਾਲ, ਕਿਉਂਕਿ ਜਿਹਾ ਜਾਣਾ ਸਿੱਖ ਦੀ ਜਿੰਨੀ ਕੁ ਸਮਝ ਹੈ ਤੇ ਉਹ ਵਰਤਾ, ਉਹ ਉਸ ਤਰ੍ਹਾਂ ਹੀ ਵਰਤਦਾ, ਗੁਰੂ ਉਹਨੂੰ ਕੁਝ ਦੇ ਵੀ ਦੇ ਤਾਂ ਕਿਵੇਂ ਸਮਝੇਗਾ। ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦਿੱਤੀਆਂ, ਕਹਿਣ ਲੱਗੇ ਰਤਨ ਮਣੀ ਗੱਲ ਬਾਂਦਰੇ ਕਿਹੋ ਕੀਮ ਨਾ ਜਾਣੇ, ਬਾਂਦਰ ਦੇ ਗਲ ਵਿੱਚ, ਗਧੇ ਦੇ ਗਲ ਵਿੱਚ ਕਿਸੇ ਨੇ ਮਣੀ ਬੰਨ ਦਿੱਤੀ, ਚਮਕਦੀ ਸੀ, ਤਾਂ ਬਾਂਦਰ ਨੇ ਉਹਨੂੰ ਵੇਖਿਆ ਕੀ ਹੈ, ਹੱਥਾਂ ਨਾਲ ਪਾੜ ਦਿੱਤਾ, ਅੰਦਰ ਉਹਦੇ ਸਮਝ ਨਹੀਂ ਹੈ, ਉਹਦੀ ਉਮਰ ਨਹੀਂ ਵਧੀ ਅਜੇ, ਅੰਦਰੋਂ ਕੜਛੀ ਸਵਾਓ ਨਾ ਸੰਭਲੈ, ਭੋਜਨ ਰਸ ਖਾਣਾ, ਕੜਛੀ ਸਾਰਾ ਦਿਨ ਭੋਜਨਾਂ ਵਿੱਚ ਫਿਰਦੀ ਰਹੀ, ਉਹਨੂੰ ਕੋਈ ਪਤਾ ਨਹੀਂ ਲੱਗਾ ਲੂਣਾ ਕਿਹੜਾ ਤੇ ਮਿੱਠਾ ਕਿਹੜਾ, ਕਿਉਂਕਿ ਉਹ ਯੋਗਤਾ ਉਹਦੇ ਵਿੱਚ ਨਹੀਂ ਸੀ, ਅਜਾਣਪੁਣਾ ਸੀ। ਇੱਥੇ ਆਉਣ ਦਾ ਮਤਲਬ ਪਾਉਣਾ ਨਹੀਂ ਕੁਝ, ਇੱਥੇ ਆਉਣ ਦਾ ਮਤਲਬ ਅੰਦਰਲੀ ਯੋਗਤਾ ਨੂੰ ਜਨਮ ਦੇਣਾ ਹੈ। ਜਿੱਦਣ ਸਮਰੱਥਾ ਆ ਗਈ, ਇੱਥੇ ਵੀ ਹੈ ਉੱਥੇ ਵੀ ਹੈ, ਤਾਂ ਉਹ ਉਹਨਾਂ ਚਿਰ ਕੜਛੀ ਸਵਾਓ ਨਾ ਸੰਭਲਿਆ ਭੋਜਨ ਰਸ ਖਾਣਾ, ਨਾਭ ਕਸਤੂਰੀ ਮਿਰਗ ਦਾ ਫਿਰਦਾ ਹੈਰਾਣਾ, ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਹੈ, ਸਮਝ ਨਾ ਹੋਣ ਕਰਕੇ ਨਹੀਂ ਜਾਣ ਸਕਦਾ ਸਾਰੀ ਉਮਰ। ਇਸ ਤਰ੍ਹਾਂ ਜਿੰਨਾ ਚਿਰ ਯੋਗਤਾ ਨਹੀਂ ਪੈਦਾ ਹੁੰਦੀ, ਗੁਰੂ ਨਾਨਕ ਦੇਵ ਜੀ ਨੇ ਉਦਾਹਰਣ ਦਿੱਤੀ, ਬੜੀ ਪਿਆਰੀ ਉਦਾਹਰਣ ਨੇ ਬਾਣੀ ਦੇ ਅੰਦਰ, ਉਹ ਕਹਿੰਦੇ ਨੇ ਜਿਹਾ ਜਾਣੈ ਤੇਹੋ ਵਰਤੈ। ਜੇ ਅੰਦਰ ਵੱਡਾ ਨਹੀਂ ਹੋਇਆ, ਰੱਬ ਸਾਹਮਣੇ ਆ ਕੇ ਖੜਾ ਹੋ ਗਿਆ, ਉਹਨੇ ਕਹਿਣਾ ਵੀ ਇਹ ਬੰਦਾ ਠੀਕ ਨਹੀਂ ਲੱਗਦਾ, ਇਸ ਤਰ੍ਹਾਂ ਹੋ ਜਾਏਗਾ। ਪਰਮਾਤਮਾ ਬੜੀ ਵਾਰੀ ਸਾਡੇ ਸਾਹਮਣੇ ਆਇਆ, ਤੁਸੀਂ ਕਹਾਣੀਆਂ ਸੁਣੀਆਂ ਹੋਣਗੀਆਂ ਤਵਾਰੀਕ ਵਿੱਚ, ਰੱਬ ਕਿਸੇ ਨੂੰ ਮਿਲਣ ਆਇਆ ਸੀ, ਉਹਨੂੰ ਪਤਾ ਨਹੀਂ ਲੱਗਾ, ਬਾਅਦ ਵਿੱਚ ਕਿਸੇ ਦੱਸਿਆ ਤੇ ਉਹ ਹੀ ਸੀ, ਨਿਕਲ ਗਿਆ ਕੋਲੋਂ, ਸਮਝ ਨਹੀਂ ਆਈ, ਵੇਖਿਆ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਉਦਾਹਰਣ ਦਿੱਤੀ ਏ, ਉਹ ਕਹਿੰਦੇ ਨੇ ਇੱਕ ਜ਼ਿਮੀਦਾਰ ਅਮੀਰ ਸੀ, ਜ਼ਿਮੀਦਾਰ ਮਾਇਆ ਬਹੁਤੀ ਹੋ ਗਈ ਉਹਦੇ ਕੋਲ, ਮਾਇਆ ਇੰਨੀ ਹੋ ਗਈ ਵੀ ਹੁਣ ਉਹਨੂੰ ਪਤਾ ਨਹੀਂ ਲੱਗਦਾ ਇਹਦਾ ਕਰੀਏ ਕੀ। ਕਈਆਂ ਕੋਲ ਹੁੰਦੀ ਅੱਜ ਵੀ ਹੈ, ਬੜੇ ਲੋਕ ਨੇ। ਤਾਂ ਉਸ ਜ਼ਿਮੀਦਾਰ ਨੇ ਸੋਚਿਆ ਵੀ ਇੱਕ ਦਿਨ ਜਿੱਥੇ ਮੱਝਾਂ ਚਰਾਈ ਦੀਆਂ ਨਾ ਘਾਹ ਵਿੱਚ, ਇਹਨਾਂ ਪੈਸਿਆਂ ਨੂੰ ਸੋਨੇ ਨੂੰ ਛੱਟਾ ਦੇ ਕੇ ਖਿਲਾਰ ਦਈਏ, ਵਿਹਨੇ ਮੱਝਾਂ ਖਾਂਦੀਆਂ ਨੇ ਕਿ ਸੋਨਾ ਚੁੱਕਦੀਆਂ ਨੇ ਵਿੱਚੋਂ ਗਾਵਾਂ। ਇਸ ਤਰ੍ਹਾਂ ਹੈ ਬੜਿਆਂ ਕੋਲ ਅੱਜ ਵੀ ਹੈ, ਸੱਚ ਜਾਣੋ। ਬੜੇ ਬੜੇ ਲੋਕ ਆਉਂਦੇ ਜੀ, ਦੁੱਖ ਬੜਾ ਹੈ ਜੀ, ਪਾਠ ਵੀ ਬੜਾ ਕਰਨੇ ਆ ਜੀ, ਮਨ ਜਿਹਾ ਨਹੀਂ ਟਿਕਦਾ, ਤੇ ਉਹ ਜਿਹੜਾ ਗੰਦ ਇਕੱਠਾ ਕਰਕੇ ਰੱਖਿਆ ਉਹ ਵੰਡ ਦਿਓ ਲੋਕਾਂ ਵਿੱਚ, ਆਪੇ ਮਨ ਟਿਕ ਜਾਏਗਾ, ਖੋ ਖੋ ਕੇ ਇਕੱਠਾ ਕੀਤਾ ਹੋਇਆ ਨਾ, ਲੋੜ ਜੋਗਾ ਰੱਖ ਲਈਏ, ਆਪਣੀ ਜ਼ਿੰਦਗੀ ਨਿਕਲ ਜਾਏ, ਹੱਦ ਇੱਕ ਪੀੜ੍ਹੀ ਦੀ ਨਿਕਲ ਜਾਏ, ਇਦੋਂ ਅੱਗੇ ਕੀ ਕਰਨਾ ਹੈ, ਕੀ ਕਰਨਾ ਉਸਦਾ। ਆਖਰ ਕਣਕ ਦੀ ਰੋਟੀ ਖਾਣੀ ਇਹਨਾਂ ਬੰਦੇ ਨੇ, ਜਿਹਦੇ ਕੋਲ 1 ਅਰਬ ਉਹਨੇ ਵੀ ਰੋਟੀ ਖਾਣੀ, ਜਿਹਦੇ ਕੋਲ 100 ਰੁਪਈਆ ਖਾਣੀ ਉਹਨੇ ਵੀ ਰੋਟੀ, ਜੇ ਤੂੰ ਵੱਖਰਾ ਕੋਈ ਖਾਂਦਾ ਤੇ ਦੱਸਦਾ, ਜਿਹਦੇ ਕੋਲ 1 ਅਰਬ ਉਹਨੇ ਵੀ ਸੌਣਾ ਰਾਤ ਨੂੰ, ਤੇ ਨੀਂਦ ਤੇ ਇੱਕੋ ਜਿਹੀ ਆਉਣੀ ਹੈ ਨਾ, ਤੇ ਦਿਹਾੜੀ ਵਾਲੇ ਨੂੰ ਵੇਖਿਆ ਜੇ ਰਾਤ ਨੂੰ ਸੌਂਦਾ, ਦਿਹਾੜੀ ਕਰਦਾ ਸਾਰਾ ਦਿਨ, ਤੇ ਰੋਟੀ ਖਾਂਦਿਆਂ ਸਾਰ ਡਿੱਗ ਪੈਂਦਾ, ਨੀਂਦ ਉਹ ਆਉਂਦੀ ਜਿਹੜੀ ਬਾਦਸ਼ਾਹ ਨੂੰ ਵੀ ਨੀਂਦ ਨਹੀਂ ਆਉਂਦੀ, ਬੜੇ ਆਨੰਦ ਵਿੱਚ ਹੈ। ਅਸੀਂ ਕਹਿੰਦੇ ਹਾਂ ਵੀ ਛੱਡਣਾ ਵੀ ਕੁਝ ਨਹੀਂ ਤੇ ਪਾਉਣਾ ਵੀ ਬੜਾ ਕੁਝ ਹੈ, ਮਰਜ਼ੀ ਵੀ ਆਪਣੀ ਕਰਨੀ ਹੈ, ਇੱਥੇ ਮਰਜ਼ੀ ਆਪਣੀ ਕਰਨੀ ਹੈ। ਗੁਰੂ ਨੇ ਜੋ ਕੁਝ ਕਿਹਾ, ਮੈਂ ਬੜੇ ਬੜੇ ਬੰਦੇ ਵੇਖੇ ਨੇ ਜੀ, ਨਾਮ ਦਾ ਰਸ ਆ ਜਾਏ, ਆ ਹੋ ਜਾਏ, ਉਹ ਹੋ ਜਾਏ, ਇੱਕ ਕੰਮ ਕਿਹਾ ਭਾਈ ਆ ਕੰਮ ਇਸ ਤਰ੍ਹਾਂ ਕਰ ਲੈ, ਦੂਜੇ ਦਿਨ ਪਰਤ ਕੇ ਮਿਲਣ ਨਹੀਂ ਆਇਆ ਬੰਦਾ, ਉਹ ਛੋਟਾ ਜਿਹਾ ਕੰਮ, ਬਿਲਕੁਲ ਛੋਟਾ ਜਿਹਾ। ਬੰਦੇ ਦੀ ਫਿਤਰਤ ਤੇ ਵੀ ਸੰਸਾਰ ਵਿੱਚ ਤੇ ਪੰਡ ਬਣ ਕੇ ਸੱਪ ਬਣ ਕੇ ਬਹਿ ਗਏ ਹੁਣ ਮਾਇਆ ਦੇ ਉੱਤੇ, ਹੁਣ ਦੂਜਾ ਕੰਮ ਕਰੋ, ਸੱਚਖੰਡ ਦੀਆਂ ਚਾਬੀਆਂ ਖੋਈਏ ਗੁਰੂ ਗ੍ਰੰਥ ਸਾਹਿਬ ਕੋਲੋਂ, ਵੀ ਉੱਥੇ ਵੀ ਮੇਰਾ ਹੁਕਮ ਚੱਲਣਾ ਚਾਹੀਦਾ। ਜੇ ਚਾਹੀਏ, ਇਹ ਬਸ ਨਹੀਂ ਚੱਲਦੀ ਬੰਦੇ ਦੀ, ਜੇ ਇਹਦੀ ਜਿੱਦਣ ਵਾਹ ਚੱਲ ਗਈ ਨਾ, ਸੱਚਖੰਡ ਦਾ ਪ੍ਰਬੰਧ ਵੀ ਆਪਣੇ ਹੱਥ ਵਿੱਚ ਲੈ ਲੇਗਾ, ਤੇ ਰੱਬ ਨੂੰ ਕਹੇਗਾ ਉਹ ਪ੍ਰਧਾਨ ਮੈਂ ਆ, ਵੇਖ ਕੇ ਕਰੀ ਕੰਮ ਜਰਾ, ਇਹਨੇ ਕਹਿ ਦੇਣਾ ਉਸੇ ਦਿਨ। ਪਰ ਇਹਨੂੰ ਯਾਦ ਰੱਖਣਾ ਚਾਹੀਦਾ, ਡੋਰੀ ਇੱਕ ਸਵਾਸ ਦੀ ਹੈ ਸਿਰਫ, ਇਸ ਤੋਂ ਲੰਮਾ ਕੁਝ ਵੀ ਨਹੀਂ ਹੈ। ਜੇ ਜਿਉਣਾ ਹੀ ਤੇ ਆਪਣਾ ਆਪਾ ਗੁਰੂ ਨੂੰ ਦੇ। ਪਰ ਇਸ ਤਰ੍ਹਾਂ ਆਦਮੀ ਕਰਦਾ ਹੈ, ਉਹ ਚਾਹੁੰਦਾ ਵੀ ਸੰਸਾਰ ਵਿੱਚ ਤਾਂ ਕਾਮਯਾਬ ਹੋ ਗਿਆ, ਹੁਣ ਉਸ ਦੁਨੀਆਂ ਵਿੱਚ, ਪਰ ਇਸ ਤਰ੍ਹਾਂ ਨਹੀਂ ਚੱਲੇਗਾ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਹਾ ਜਾਣੈ ਤੇਹੋ ਵਰਤੈ। ਮੈਂ ਬੇਨਤੀ ਕਰ ਰਿਹਾ, ਇੱਕ ਜ਼ਿਮੀਦਾਰ ਕੋਲ ਗੁਰੂ ਨਾਨਕ ਦੇਵ ਜੀ ਉਦਾਹਰਣ ਦਿੰਦੇ ਨੇ, ਖਜ਼ਾਨਾ ਸੀ ਬਹੁਤਾ, ਤਾਂ ਬਹੁਤਾ ਖਜ਼ਾਨਾ ਉਹਨੇ ਸੋਚਿਆ ਵੀ ਗਾਵਾਂ ਚਰਾਉਣਾ ਇੱਥੇ, ਤੇ ਮੈਂ ਜਿੱਥੇ ਗਾਵਾਂ ਚਰਾਉਣਾ ਘਾਹ ਵਿੱਚ ਖਿਲਾਰਦਿਆਂ, ਉਹਨੇ ਸੋਨੇ ਦੀਆਂ ਡਲੀਆਂ ਖਿਲਾਰ ਦਿੱਤੀਆਂ, ਤੇ ਗਾਵਾਂ ਛੱਡ ਦਿੱਤੀਆਂ ਚਰਨ ਵਾਸਤੇ। ਸੋਨਾ ਬਹੁਤ ਪਿਆ ਸੀ, ਘਾਹ ਥੱਲੇ ਦੱਬਿਆ, ਪਰ ਉਹ ਗਾਵਾਂ ਕੀ ਕਰਦੀਆਂ ਨੇ, ਆਪਣੇ ਮੂੰਹ ਨਾਲ ਸੋਨਾ ਪਾਸੇ ਕਰਕੇ ਵਿੱਚੋਂ ਘਾਹ ਚੁਣ ਚੁਣ ਕੇ ਖਾਂਦੀਆਂ ਨੇ। ਉਹ ਖਾਣਗੀਆਂ ਵੀ ਘਾਹ, ਕਿਉਂਕਿ ਕੁਦਰਤੀ ਉਹਨਾਂ ਦੀ ਸਮਝ ਘਾਹ ਤੱਕ ਹੈ, ਸੋਨੇ ਬਾਰੇ ਉਹਨਾਂ ਨੂੰ ਪਤਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਨੇ ਆਰੰਭ ਵਿੱਚ ਪਹਿਲੇ ਰਾਗਾਂ ਵਿੱਚ, ਸ੍ਰੀ ਰਾਗ ਦੀ ਵਾਰ, ਮਾਝ ਦੀ ਵਾਰ, ਇਹਨਾਂ ਵਿੱਚ ਇਸ ਤਰ੍ਹਾਂ ਦੇ ਬਚਨ ਆਉਂਦੇ ਨੇ ਕਿ ਚੋਇਣੇ ਸੋਨਾ ਪਾਈਐ। ਚੋਇਣਾ ਕਹਿੰਦੇ ਨੇ ਗਾਵਾਂ ਦੇ ਝੁੰਡ ਨੂੰ। ਚੋਇਣੇ ਸੋਨਾ ਪਾਈਐ, ਜੇ ਗਾਵਾਂ ਦੇ ਝੁੰਡ ਨੂੰ ਘਾਹ ਵਿੱਚ ਸੋਨਾ ਪਾ ਦਈਏ, ਚੁਣ ਚੁਣ ਖਾਵੇ ਘਾਸ, ਉਹ ਘਾਹ ਨੂੰ ਸੋਨੇ ਦੀਆਂ ਡਲੀਆਂ ਨੂੰ ਮੂੰਹ ਮਾਰ ਮਾਰ ਕੇ ਪਾਸੇ ਕਰ ਦੇਣਗੀਆਂ ਤੇ ਘਾਹ ਚੁਣ ਕੇ ਖਾਣਗੀਆਂ। ਇਸ ਮਨੁੱਖ ਨੂੰ ਜਿੰਨਾ ਚਿਰ ਇਹਦੀ ਸਮਝ ਨਹੀਂ ਨਾ ਜਾਗਦੀ, ਜਿਹਾ ਜਾਣੈ ਤਿਹੋ ਵਰਤੈ, ਜਿੰਨੀ ਕੋ ਅੰਦਰ ਸਮਝ ਉਹਦੀ ਵਰਤੇਗਾ। ਵੇਖੋ ਕੋ ਨਿਰਜਾਸ, ਇਸ ਗੱਲ ਦਾ ਕੋਈ ਫੈਸਲਾ ਕਰਕੇ ਦੇਖ ਲਓ, ਵਸਤੂ ਅੰਦਰ ਵਸਤ ਸਮਾਵੈ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਪਾਪ ਨੇ, ਜਿਹੜਾ ਹੰਕਾਰ ਹੈ, ਉਹ ਤਾਂ ਪਾਸੇ ਹੋਵੇਗਾ, ਤਾਂ ਖਤਮ ਹੋਵੇਗਾ ਜਦੋਂ ਕਿਸੇ ਦੇ ਮਨ ਵਿੱਚ ਨਾਮ ਜਾਏਗਾ, ਪਹਿਲਾਂ ਨਹੀਂ ਹੋ ਜਾਏਗਾ। ਵਸਤੂ ਅੰਦਰ ਵਸਤ ਸਮਾਵੈ, ਅੰਦਰ ਨਾਮ ਜਾਏਗਾ ਤੇ ਸਹਿਜੇ ਸਹਿਜ ਪਾਪ ਨਿਕਲਦਾ ਜਾਏਗਾ। ਪਹਿਲਾਂ ਪਾਪ ਜ਼ਿਆਦਾ ਸੀ, ਨਾਮ ਥੋੜਾ ਸੀ, ਹੁਣ ਨਾਮ ਜਪਦਾ ਗਿਆ, ਪਰਮਾਤਮਾ ਦੀ ਯਾਦ ਵੱਧਦੀ ਗਈ, ਸਿਮਰਨ ਕਰਦਾ ਗਿਆ ਤੇ ਸਹਿਜੇ ਸਹਿਜੇ ਅੰਦਰੋਂ ਪਾਪ ਚਲੇ ਗਏ, ਨਾਮ ਅੰਦਰ ਭਰਿਆ ਗਿਆ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਪਹਿਲਾਂ ਪਾਪ ਨਹੀਂ ਛੱਡੇ ਜਾਂਦੇ, ਥੋੜੇ ਜਿਹੇ ਬੱਜਰ ਪਾਪ ਨੇ ਜਿਹੜੇ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਛੱਡ। ਚਾਰ ਜਿਹੜੀਆਂ ਬੱਜਰ ਕੁਰਹਿਤਾਂ ਨਾ, ਸਿਰਫ ਉਹ ਕਹਿ ਪਹਿਲਾਂ ਨਾ ਇਹਨਾਂ ਨੂੰ ਛੱਡ ਦੇ, ਬਾਕੀ ਜਿੰਨੇ ਪਾਪ ਨੇ ਨਾ ਅਸੀਂ ਕਹੀਏ ਕੰਮ ਤੇ ਮਾੜੇ ਕਰਨੇ ਆ, ਗੁਰਦੁਆਰੇ ਕੀ ਜਾਣਾ ਹੈ। ਇਸ ਤਰ੍ਹਾਂ ਜਿਵੇਂ ਕੋਈ ਬੰਦਾ ਕਹੇ ਹੱਥਾਂ ਨੂੰ ਤੇ ਮਿੱਟੀ ਲੱਗੀ, ਹੱਥ ਕੀ ਧੋਈਏ, ਤੇ ਧੋਣ ਨਾਲ ਮਿੱਟੀ ਲੈਣੀ ਭਰੀਏ, ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ। ਨਾਮ ਨੇ ਹੀ ਕੱਢਣਾ ਵਿੱਚੋਂ, ਪਹਿਲਾਂ ਨਹੀਂ ਨਿਕਲਣਗੇ ਸੋਚਣ ਨਾਲ, ਕੁਝ ਚੀਜ਼ਾਂ ਨਿਕਲ ਜਾਣਗੀਆਂ ਥੋੜੀਆਂ ਜਿਹੀਆਂ। ਇਸ ਲਈ ਦੂਜੀ ਹੋਵੇ ਪਾਸ, ਸਾਹਿਬ ਛੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਇਸ ਰਾਹ ਤੇ ਜ਼ੋਰ ਨਹੀਂ ਚੱਲਦਾ, ਹੁਕਮ ਨਹੀਂ ਚੱਲਦਾ, ਅਰਦਾਸ ਹੀ ਕੰਮ ਦੇ ਸਕਦੀ ਏ। ਕੂੜ ਕਮਾਣੇ ਕੂੜੋ ਹੋਵੇ, ਜੇ ਕੋਈ ਮਨੁੱਖ ਝੂਠ ਫਰੇਬ ਤੇ ਚਲਾਕੀ ਨਾਲ ਧਰਮ ਦੇ ਮਾਰਗ ਤੇ ਕਾਮਯਾਬ ਹੋਣਾ ਚਾਹੇ, ਉਹਦੇ ਪੱਲੇ ਝੂਠ ਤੋਂ ਸਿਵਾਏ ਕੁਝ ਨਹੀਂ ਪੈਂਦਾ। ਨਾਨਕ ਸਿਫਤ ਵਿਗਾਸ, ਤੇ ਜਿਹੜਾ ਮਨੁੱਖ ਸਿਫਤ ਸਲਾਹ ਵਿੱਚ ਇਸ ਰਾਹ ਤੇ, ਅਰਦਾਸ ਦੇ ਰਾਹ ਤੇ, ਸਮਰਪਣ ਦੇ ਰਾਹ ਤੇ, ਗੁਰੂ ਦੇ ਮਾਰਗ ਤੇ ਤੁਰਦਾ, ਉਹਨੂੰ ਵਿਗਾਸ ਖੁਸ਼ੀ ਮਿਲਦੀ ਏ ਸਿਫਤ ਰੂਪੀ, ਉਹਦੇ ਦਰ ਤੋਂ ਤੇ ਉਹਦੇ ਅੰਦਰ ਦੀ ਉਮਰ ਵੱਧ ਜਾਂਦੀ ਏ। ਆਓ ਗੁਰੂ ਚਰਨਾਂ ਦੇ ਵਿੱਚੋਂ ਇਹ ਦਾਤ ਮੰਗੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਵਾਹਿਗੁਰੂ 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 ਵਾਹਿਗੁਰੂ।